ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ 40 ਸਿੰਘ ਖਿਦਰਾਣੇ ਦੀ ਢਾਬ ਤੇ ਸ੍ਰੀ ਮੁਕਤਸਰ ਸਾਹਿਬ ਵਾਲੇ ਪਾਵਨ ਅਸਥਾਨ ਵਜ਼ੀਰ ਖਾਂ ਸੂਬੇ ਸਰਹੰਦ ਦੀਆਂ ਫੌਜਾਂ ਦਾ ਮੁਕਾਬਲਾ ਕਰ ਰਹੇ ਨੇ। ਖੂਬ ਦਲੇਰੀ ਨਾਲ ਬਹਾਦਰੀ ਨਾਲ ਸਤਿਗੁਰਾਂ ਦੇ ਸੂਰਬੀਰ ਬਹਾਦਰ ਯੋਧੇ ਲੜੇ ਨੇ। ਵੈਰੀ ਦਲ ਦੇ ਅੰਦਰ ਇੱਕ ਵਾਰੀ ਭਾਜ ਪਾ ਦਿੱਤੀ। ਗਰਮੀਆਂ ਦੇ ਦਿਨ ਹੋਣ ਕਰਕੇ ਪਿਆਸ ਨਾਲ ਵਜ਼ੀਰ ਖਾਂ ਦੀਆਂ ਫੌਜਾਂ ਬੇਬਲ ਹੋ ਗਈਆਂ, ਪਰ ਜਦੋਂ ਪਾਣੀ ਨਾ ਮਿਲਿਆ ਤੇ ਵਜ਼ੀਰ ਖਾਂ ਕਪੂਰੇ ਚੌਧਰੀ ਨੂੰ ਪੁੱਛਦਾ, ਕਪੂਰਿਆ ਪਾਣੀ ਕਿੱਥੇ ਮਿਲੇਗਾ? ਕਿਉਂਕਿ ਜਦੋਂ ਖਿਦਰਾਣੇ ਦੀ ਢਾਬ ਵੇਖੀ ਉਹ ਵੀ ਸੁੱਕੀ ਪਈ ਸੀ, ਉਹਦੇ ਵਿੱਚ ਵੀ ਪਾਣੀ ਨਹੀਂ ਸੀ। ਹੁਣ ਕਪੂਰਾ ਭਾਵੇਂ ਤੁਰਕਾਂ ਦੇ ਨਾਲ ਹੈ, ਪਰ ਅੰਦਰੋਂ ਗੁਰੂ ਨਾਲ ਵੀ ਹਿੱਤ ਰੱਖਦਾ। ਇਹਨੇ ਨੀਤੀ ਖੇਡੀ ਤੇ ਕਹਿਣ ਲੱਗਾ, ਜੇ ਅੱਗੇ ਤੁਰ ਕੇ ਜਾਵੇਂ ਤੇ ਪਾਣੀ 30 ਕੋਹ ਤੇ ਮਿਲੇਗਾ, ਤੇ ਜੇ ਪਿੱਛੇ ਮੁੜ ਕੇ ਜਾਵੇਂ ਤੇ ਪਾਣੀ 10 ਕੋਹ ਤੇ ਮਿਲੇ। ਕਹਿੰਦਾ, ਜਿਹੜੇ ਆ ਸਾਡੇ ਬੰਦੇ ਮਰੇ ਨੇ, ਹੁਣ ਇਹਨਾਂ ਨੂੰ ਦਫਨਾਈਏ ਤਾਂ ਸਹੀ। ਕਹਿੰਦਾ, ਜੇ ਇਹਨਾਂ ਨੂੰ ਦਫਨਾਉਣ ਤੇ ਸਮਾਂ ਲਾਇਆ ਤੇ ਤੇਰੀਆਂ ਅੱਧੀਆਂ ਫੌਜਾਂ ਹੋਰ ਦਫਨਾਉਣ ਜੋਗੀਆਂ ਹੋ ਜਾਣਗੀਆਂ, ਕਿਉਂਕਿ ਪਿਆਸ ਨਾਲ ਉਹਨਾਂ ਨੇ ਵੀ ਕੱਲ ਤੱਕ ਮਰ ਮੁੱਕ ਜਾਣਾ, ਪਾਣੀ ਇੱਥੇ ਮਿਲਣਾ ਨਹੀਂ, ਇਹਨਾਂ ਦੀਆਂ ਲਾਸ਼ਾਂ ਇੱਥੇ ਹੀ ਰਹਿਣ ਦੇ ਤੇ ਤੂੰ ਵਾਪਸ ਚੱਲ। ਏਦਾਂ ਕਪੂਰੇ ਨੇ ਵਜ਼ੀਰ ਖਾਂ ਨੂੰ ਇਹ ਪ੍ਰੇਰਨਾ ਕੀਤੀ ਔਰ ਇਹਨਾਂ ਨੂੰ ਇੱਥੋਂ ਪਿਛਾਂ ਨੂੰ ਵਾਪਸ ਲੈ ਤੁਰਿਆ। ਇੱਧਰ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਜਿਵੇਂ ਆਪਣੇ ਸਿੰਘਾਂ ਤੇ ਬਖਸ਼ਿਸ਼ਾਂ ਕਰ ਰਹੇ ਨੇ, ਟੁੱਟੀਆਂ ਗੰਢ ਰਹੇ ਨੇ। ਆਓ ਮਹਾਰਾਜ ਜੀ ਦਾ ਇਹ ਪਵਿੱਤਰ ਇਤਿਹਾਸ ਮਨ ਔਰ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ। ਗੁਰੂ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਇਆਂ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਿਮਿਤ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਏ ਰਾਹ ਤੁਰਕ ਸ਼ੀਗਰ ਤਾ ਕਰ ਮੁਰੇ ਮੁਖ ਕਰ ਪੂਰਬ ਔਰ।
ਜਿੰਨੇ ਤੁਰਕ ਸਨ ਇਹ ਬੜੀ ਸ਼ੀਘਰਤਾਈ ਨਾਲ ਬੜੀ ਕਾਹਲੀ ਦੇ ਨਾਲ ਹੁਣ ਇੱਥੋਂ ਮੂੰਹ ਪੂਰਬ ਦਿਸ਼ਾ ਵਾਲੇ ਪਾਸੇ ਚੜ੍ਹਦੇ ਵਾਲੇ ਪਾਸੇ ਨੂੰ ਕਰਕੇ ਤੁਰ ਪਏ, ਪਿਛਾਂ ਨੂੰ ਵਾਪਸ ਨੂੰ ਤੁਰ ਪਏ ਹਨ।
ਟਿੱਬੀ ਤੇ ਸਤਿਗੁਰ ਤੁਰਤ ਪਹੁੰਚਤ ਪੇਰਾਂ ਠੋਰ।
ਅੱਜ ਕੱਲ ਸਤਿਗੁਰਾਂ ਦਾ ਸਥਾਨ ਵੀ ਹੈ ਟਿੱਬੀ ਤੇ ਸਤਿਗੁਰੂ ਗੁਰੂ ਕਲਗੀਧਰ ਜੀ ਖਲੋਤੇ ਸਨ। ਜਦੋਂ ਤੁਰਕਾਂ ਦੀ ਫੌਜ ਵਾਪਸ ਮੁੜ ਗਈ ਤੋ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਟਿੱਬੀ ਵਾਲੀ ਥਾਂ ਤੋਂ ਥੱਲੇ ਉਤਰ ਕੇ ਆਏ ਨੇ ਉਸ ਜਗ੍ਹਾ ਤੇ ਜਿਸ ਜੰਗ ਦੇ ਮੈਦਾਨ ਦੇ ਵਿੱਚ ਸਤਿਗੁਰਾਂ ਦੇ 40 ਸਿੰਘ ਬੜੀ ਬਹਾਦਰੀ ਨਾਲ ਬੜੀ ਦਲੇਰੀ ਨਾਲ ਸੂਰ ਵੀਰਤਾ ਨਾਲ ਲੜ ਕੇ ਸ਼ਹੀਦ ਹੋਏ ਹਨ।
ਕਰਤ ਸ਼ੀਘਰਤਾ ਸਰ ਪਰ ਆਏ।
ਸਰ ਪਰ ਕਹਿੰਦੇ ਨੇ ਛੇਤੀ, ਸਰਪਟ ਛੇਤੀ ਨਾਲ ਸ਼ੀਘਰਤਾਈ ਨਾਲ ਚੱਲ ਕੇ ਟਿੱਬੀ ਸਾਹਿਬ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮੁਕਤਸਰ ਸਾਹਿਬ ਵਾਲੇ ਪਾਵਨ ਸਥਾਨ ਤੇ ਆਏ ਨੇ।
ਉਤਰੇ ਤਜ ਤੁਰੰਗ ਸਹਿ ਸਾਏ।
ਮਹਾਰਾਜ ਜੀ ਆਪਣੇ ਘੋੜੇ ਤੋਂ ਬੜੀ ਛੇਤੀ ਨਾਲ ਕਾਹਲੀ ਨਾਲ ਥੱਲੇ ਉਤਰੇ ਹਨ।
ਜੇ ਜੇ ਮਰੇ ਦੇਖ ਤਿਨ ਮੁਕ ਕੋ ਬਖਸ਼ਣ ਲਗੇ ਲੋਗ ਜੁਗ ਸੁਖ ਕੋ।
ਮੇਰੇ ਸਤਿਗੁਰਾਂ ਦੇ ਹਿਰਦੇ ਵਿੱਚ ਆਪਣੇ ਸਿੰਘਾਂ ਪ੍ਰਤੀ ਪਿਆਰ ਦਾ ਪਿਆਰ ਤੇ ਮੁਹੱਬਤ ਉਮੜਨ ਲੱਗੀ ਹੈ ਤੇ ਜਦੋਂ ਸਿੰਘਾਂ ਦੇ ਸਰੀਰ ਪਏ ਵੇਖਦੇ ਨੇ ਜਿਹੜੇ ਸ਼ਹੀਦ ਹੋਏ ਨੇ ਖਿਦਰਾਣੇ ਦੀ ਢਾਬ ਚੋਂ, ਜਿਹੜੇ ਬਾਹਰ ਨਿਕਲ ਨਿਕਲ ਕੇ ਜਿੰਨੇ ਜਿੰਨੇ ਕਦਮ ਵੱਧ ਕੇ ਸ਼ਹੀਦ ਹੋ ਕੇ ਡਿੱਗੇ ਪਏ ਨੇ, ਉਹਨਾਂ ਨੂੰ ਵੇਖ ਵੇਖ ਕੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਆਪਣੇ ਉਹਨਾਂ ਸ਼ਹੀਦ ਹੋਏ ਸਿੰਘਾਂ ਨੂੰ ਦੋਹਾਂ ਜਹਾਨਾਂ ਦੇ ਲੋਕ ਤੇ ਪਰਲੋਕ ਦੇ ਸੁਖ ਬਖਸ਼ਣ ਲੱਗੇ ਹਨ।
20,000 30,000 ਇਸ ਕੀ ਹੋਏ ਲਾਖਨ ਸਰਦਾਰੇ।
ਮਹਾਰਾਜ ਉਹਨਾਂ ਸਿੰਘਾਂ ਨੂੰ ਖਿਤਾਬ ਦੇਣ ਲੱਗੇ ਨੇ ਜਿੰਨੇ ਜਿੰਨੇ ਕਦਮ ਵੱਧ ਕੇ ਕੋਈ ਖਿਦਰਾਣੇ ਦੀ ਢਾਬ ਤੋਂ ਅੱਗੇ ਵੱਧ ਕੇ ਲੜ ਕੇ ਸ਼ਹੀਦ ਹੋਇਆ ਨਾ, ਉਹਨਾਂ ਉਹਨਾਂ ਹੀ ਖਿਤਾਬ ਮਹਾਰਾਜ ਜੀ ਦਿੰਦੇ ਨੇ। ਕਹਿੰਦੇ, ਮੇਰਾ 20,000 ਜਰਨੈਲ, ਇਹ ਮੇਰਾ 30,000 ਸੂਰਮੈ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੇ ਮੁਖੋਂ ਏਦਾਂ ਦੀਆਂ ਬਖਸ਼ਿਸ਼ਾਂ ਕਰਦੇ। ਕਹਿੰਦੇ, ਇਹਦੀ ਲੱਖਾਂ ਤੇ ਸਰਦਾਰੀ ਹੋਵੇਗੀ, ਇਹ ਲੱਖਾਂ ਤੇ ਸਰਦਾਰੀ ਕਰੇਗਾ। ਕੱਲੇ ਕੱਲੇ ਸਿੰਘ ਵੱਲ ਵੇਖ ਕੇ ਮਹਾਰਾਜ ਜੀ ਇਸ ਤਰ੍ਹਾਂ ਬਖਸ਼ਿਸ਼ਾਂ ਕਰ ਰਹੇ ਨੇ।
ਇਤਨੇ ਕਦਮ ਅਗਰ ਚੱਲ ਏ ਚਿੱਤੀ ਅਧਿਕਤਾ ਸੁਖ ਕੀਲੇ।
ਮਹਾਰਾਜ ਜੀ ਕਹਿੰਦੇ ਜਿੰਨੇ ਕਦਮ ਵੱਧ ਕੇ ਖਿਦਰਾਣੇ ਦੀ ਢਾਬ ਤੋਂ ਇਹ ਸੂਰਮਾ ਲੜ ਕੇ ਸ਼ਹੀਦ ਹੋਇਆ ਓਨਾ ਹੀ ਅਧਿਕ ਸੁਖ ਉਤਨਾ ਹੀ ਅਧਿਕ ਆਨੰਦ ਮੇਰੇ ਇਸ ਸਿੰਘ ਨੂੰ ਪ੍ਰਾਪਤ ਹੋਵੇਗਾ। ਏਦਾਂ ਕੱਲੇ ਕੱਲੇ ਸਿੰਘ ਦੇ ਕੋਲ ਬਹਿ ਕੇ ਨਾ ਜਿਹੜੇ ਸਿੰਘਾਂ ਦੇ ਸਰੀਰ ਜ਼ਮੀਨ ਤੇ ਪਏ ਨੇ ਉਹਨਾਂ ਦੇ ਕੋਲ ਬਹਿ ਕੇ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਇਹ ਖਿਤਾਬ ਦੇ ਕੇ ਨਿਵਾਜਦੇ ਨੇ ਮੇਰਾ 5000 ਇਹ 10000 20000 30000 50000 ਏਦਾਂ ਦੇ ਮਹਾਰਾਜ ਜੀ ਖਿਤਾਬ ਆਪਣੇ ਸਿੰਘਾਂ ਨੂੰ ਬਖਸ਼ਿਸ਼ ਕਰ ਰਹੇ ਹਨ।
ਓਏ ਪ੍ਰਿਥੀਪਤ ਭੋਗੈ ਰਾਜੂ,
ਮੇਰਾ ਸਿੰਘ ਪ੍ਰਿਥੀਪਤੀ ਹੋਵੇਗਾ, ਇਹਨੂੰ ਰਾਜ ਭਾਗ ਦੀ ਪ੍ਰਾਪਤੀ ਹੋਵੇਗੀ, ਇਹ ਧਰਤੀ ਦਾ ਰਾਜ ਭਾਗ ਸੁਖ ਭੋਗਣਗੇ।
ਐਸ਼ਵਰਜ ਪੁੰਜ ਸਮਾਜੂ,
ਇਹਨਾਂ ਨੂੰ ਅਨੇਕ ਪ੍ਰਕਾਰ ਦੇ ਐਸ਼ਵਰਜ ਦੀ ਪ੍ਰਾਪਤੀ ਹੋਵੇਗੀ, ਅਨੇਕ ਪ੍ਰਕਾਰ ਦੇ ਰਾਜ ਭਾਗ ਸਮਾਜ ਦੀ ਪ੍ਰਾਪਤੀ ਹੋਵੇਗੀ।
ਜਸ ਜਸ ਕਰ ਪੁਰਸ਼ਾਰਤ ਮਰੇ, ਤਸ ਤਸ ਵੱਡ ਪ੍ਰਤਾਪ ਕੋ ਧਰੇ।
ਜਿਸ ਕਰਕੇ ਪੁਰਸ਼ਾਰਥ ਭਾਵ ਜਿਸ ਤਰ੍ਹਾਂ ਦਾ ਪੁਰਸ਼ਾਰਥ ਜਿਸ ਤਰ੍ਹਾਂ ਦਾ ਬਲ ਧਾਰਨ ਕਰਕੇ ਸ਼ਹੀਦ ਹੋਏ ਨੇ ਇਹਨਾਂ ਨੂੰ ਤੈਸਾ ਹੀ ਵੱਡਾ ਭਾਰੀ ਪ੍ਰਤਾਪ ਪ੍ਰਾਪਤ ਹੋਵੇਗਾ। ਉਤਨੇ ਹੀ ਵੱਡੇ ਪ੍ਰਤਾਪ ਦੇ ਉਤਨੇ ਹੀ ਵੱਡੇ ਜਾਹੋ ਜਲਾਲ ਦੇ ਧਾਰਨੀ ਹੋਣਗੇ।
ਪੁਨ ਪਰ ਲੋਕ ਸੁਖ ਬਿਲ ਸਹਿ ਜਾਏ,
ਇਸ ਮਾਤ ਲੋਕ ਦੀ ਧਰਤੀ ਦੇ ਸੁਖ ਭੋਗਣ ਤੋਂ ਬਾਅਦ ਰਾਜ ਭਾਗ ਪ੍ਰਾਪਤ ਕਰਨ ਤੋਂ ਬਾਅਦ ਅੱਗੇ ਪਰਲੋਕ ਵਿੱਚ ਵੀ ਇਹਨਾਂ ਨੂੰ ਸਾਡੇ ਚਰਨਾਂ ਵਿੱਚ ਥਾਂ ਮਿਲੇਗੀ, ਅੱਗੇ ਬੈਕੁੰਠ ਵਿੱਚ ਸੱਚਖੰਡ ਵਿੱਚ ਵੀ ਇਹਨਾਂ ਨੂੰ ਆਨੰਦ ਪ੍ਰਾਪਤ ਹੋਵੇਗਾ।
ਮਮ ਹਿਤ ਪ੍ਰਾਨ ਦੀਏ ਨ ਆਏ,
ਮੇਰੇ ਇਹਨਾਂ ਸੂਰਮੇ ਸਿੰਘਾਂ ਨੇ ਇਹਨਾਂ ਬਹਾਦਰ ਸਿੰਘਾਂ ਨੇ ਮੇਰੇ ਵਾਸਤੇ ਇੱਥੇ ਜੰਗ ਦੇ ਮੈਦਾਨ ਚ ਸ਼ਹੀਦੀਆਂ ਪਾਈਆਂ ਨੇ, ਮੇਰੇ ਵਾਸਤੇ ਆਪਣੀਆਂ ਕੁਰਬਾਨੀਆਂ ਕੀਤੀਆਂ ਹਨ।
ਕਰੈ ਪ੍ਰੇਮ ਬੈਠੇ ਤਿੰਨ ਤੀਰ,
ਕਹਿੰਦੇ ਕਈ ਵਾਰ ਤਾਂ ਇਹਨਾਂ ਕਈ ਸਿੰਘਾਂ ਨਾਲ ਪ੍ਰੇਮ ਦੇ ਵਿੱਚ ਭਿੱਜ ਜਾਂਦੇ ਨੇ ਕਿ ਜਿਹੜੇ ਉਹ ਸਿੰਘ ਸ਼ਹੀਦ ਹੋਏ ਪਏ ਨੇ ਜ਼ਮੀਨ ਤੇ ਉਹਨਾਂ ਦੇ ਕੋਲ ਬੈਠ ਜਾਂਦੇ ਨੇ ਗੋਡਿਆਂ ਭਰਨੇ ਮਹਾਰਾਜ ਦਸਵੇਂ ਪਾਤਸ਼ਾਹ।
ਕਹਿ ਪ੍ਰਸੰਸਾ ਏ ਮਮ ਵੀਰ,
ਔਰ ਉਹਦੇ ਚਿਹਰੇ ਤੇ ਹੱਥ ਫੇਰਦੇ ਨੇ, ਆਪਣਾ ਹੱਥ ਚਿਹਰੇ ਤੇ ਫੇਰ ਕੇ ਨਾ ਸ਼ਹੀਦ ਹੋਏ ਸਿੰਘ ਦੇ ਬੜੀ ਪ੍ਰਸੰਸਾ ਕਰਦੇ ਨੇ, ਕਹਿੰਦੇ ਆਹ ਸਿੰਘ ਤਾਂ ਮੇਰਾ ਬਹੁਤਾ ਹੀ ਵੀਰ ਯੋਧਾ ਹੈ, ਆਹ ਸਿੰਘ ਤਾਂ ਮੇਰਾ ਬਹੁਤਾ ਹੀ ਬਹਾਦਰ ਹੈ। ਜਿਵੇਂ ਇੱਕ ਬਾਪ ਦੇ ਪਿਤਾ ਦੇ ਕਈ ਪੁੱਤਰ ਹੁੰਦੇ ਨੇ ਨਾ, ਔਰ ਉਹਦਾ ਪਿਆਰ ਸਾਰਿਆਂ ਵਾਸਤੇ ਉਮੜਦਾ, ਤੇ ਦੂਜਾ ਪੁੱਤਰ ਕਹਿੰਦਾ ਵੀ ਮੇਰੇ ਨਾਲ ਪਿਆਰ ਨਹੀਂ ਕਰਦਾ, ਕਹਿੰਦੇ ਤੂੰ ਤਾਂ ਮੇਰਾ ਇਹਦੇ ਨਾਲੋਂ ਵੀ ਜ਼ਿਆਦਾ ਪਿਆਰਾ, ਤੀਜਾ ਕਹਿੰਦਾ ਜੀ ਮੈਨੂੰ ਨਹੀਂ, ਕਹਿੰਦੇ ਤੂੰ ਇਹਦੇ ਨਾਲੋਂ ਵੀ ਜ਼ਿਆਦਾ ਪਿਆਰਾ। ਹਾਲਾਂਕਿ ਉਹਦਾ ਪਿਆਰ ਸਾਰਿਆਂ ਵਾਸਤੇ ਇੱਕੋ ਜਿਹਾ ਹੁੰਦਾ, ਬਰਾਬਰ ਹੁੰਦਾ। ਇਸੇ ਤਰ੍ਹਾਂ ਕਲਗੀਧਰ ਜੀ ਨਾਲ ਸਿੰਘਾਂ ਦੇ ਕੋਲ ਬਹਿ ਕੇ ਇਹਨਾਂ ਦੀ ਸੂਰ ਵੀਰਤਾ ਦੀ ਪ੍ਰਸੰਸਾ ਕਰਦੇ ਨੇ, ਕਹਿੰਦੇ ਆਹ ਮੇਰਾ ਬੜਾ ਯੋਧਾ ਸਿੰਘ ਹੈ, ਵੇਖੋ ਕਿੰਨੀ ਬਹਾਦਰੀ ਨਾਲ ਸੂਰ ਵੀਰਤਾ ਨਾਲ ਲੜ ਕੇ ਸ਼ਹੀਦ ਹੋਇਆ।
ਗੈ ਕਰ ਮੈਂ ਜਾਮੇ ਕੋ ਪਾਲਾ,
ਇੰਨਾ ਪਿਆਰ ਕਰਦੇ ਨੇ ਉਹਨਾਂ ਸ਼ਹੀਦ ਹੋਏ ਸਿੰਘਾਂ ਨਾਲ ਕਿ ਆਪਣੇ ਚੋਲੇ ਦਾ ਪੱਲਾ ਫੜ ਕੇ ਨਾ, ਜਾਮਾ ਕਹਿੰਦੇ ਨੇ ਚੋਲੇ ਨੂੰ, ਚੋਲੇ ਦਾ ਇੱਕ ਪੱਲਾ ਪਕੜ ਕੇ ਮਹਾਰਾਜ ਗੁਰੂ ਕਲਗੀਧਰ ਜੀ ਆਪਣੇ ਹੱਥਾਂ ਵਿੱਚ
ਪਹੁੰਚੇ ਮੁਕਤਰ ਪ੍ਰੀਤ ਬਿਸਾਲਾ।
ਬੜੇ ਪਿਆਰ ਨਾਲ ਉਹਨਾਂ ਸ਼ਹੀਦ ਹੋਏ ਸਿੰਘਾਂ ਦਾ ਮੂੰਹ ਪੂੰਝਦੇ ਨੇ ਆਪਣੇ ਚੋਲੇ ਨਾਲ, ਮੱਥਾ ਪੂੰਝਦੇ ਨੇ, ਮੂੰਹ ਪੂੰਝਦੇ ਨੇ, ਮਿੱਟੀ ਘੱਟਾ ਲੱਗਾ, ਜ਼ਖਮ ਲੱਗੇ ਨੇ, ਤੇ ਮਹਾਰਾਜ ਜੀ ਆਪਣੇ ਚੋਲੇ ਦੇ ਜਾਮੇ ਦੇ ਨਾਲ ਉਹਨਾਂ ਸ਼ਹੀਦ ਹੋਏ ਸਿੰਘਾਂ ਦਾ ਮੁਖੜਾ ਉਹਨਾਂ ਦੇ ਚਿਹਰੇ ਮਹਾਰਾਜ ਜੀ ਪੂੰਝਦੇ ਹਨ। ਕਿੰਨਾ ਪਿਆਰ ਹੈ ਗੁਰੂ ਕਲਗੀਧਰ ਦੇ ਹਿਰਦੇ ਵਿੱਚ ਆਪਣੇ ਇਹਨਾਂ ਸਿੰਘਾਂ ਦੇ ਪ੍ਰਤੀ।
ਯਥਾ ਪੁੱਤਰ ਕੋ ਪਿਤਾ ਨਿਆਰਾ,
ਸਦਕੇ ਜਾਈਏ ਦਸਵੇਂ ਪਾਤਸ਼ਾਹ ਦੇ ਇਸ ਅੰਦਰ ਦੇ ਪਿਆਰ ਦੇ, ਕਹਿੰਦੇ ਇੰਨਾ ਪਿਆਰ ਕਰਦੇ ਨੇ, ਕਹਿੰਦੇ ਜਿਵੇਂ ਕੋਈ ਪਿਤਾ ਆਪਣੇ ਪੁੱਤਰ ਵੱਲ ਵੇਖ ਕੇ ਪਿਆਰ ਕਰਦਾ ਹੈ, ਏਦਾਂ ਗੁਰੂ ਕਲਗੀਧਰ ਪਾਤਸ਼ਾਹ ਜੀ ਇਹਨਾਂ ਸਿੰਘਾਂ ਵੱਲ ਵੇਖ ਕੇ ਪ੍ਰੀਤ ਕਰ ਰਹੇ ਹਨ।
ਪਹੁੰਚ ਤੇ ਅੰਗਨ ਗੁਣ ਉਚਾਰੈ,
ਔਰ ਆਪਣੇ ਕੱਪੜੇ ਦੇ ਨਾਲ ਗਲ ਚ ਪਾਇਆ ਜਿਹੜਾ ਪੱਲੂ ਹੈ ਉਹਦੇ ਨਾਲ ਸਿੰਘਾਂ ਦੇ ਅੰਗਾਂ ਨੂੰ ਪੂੰਝਦੇ ਨੇ, ਮਿੱਟੀ ਘੱਟਾ ਪੂੰਝਦੇ ਨੇ, ਚਿਹਰਾ ਪੂੰਝਦੇ ਹਨ।
ਅਸ਼ਰੂ ਪਾਤ ਲੋਚਨ ਤੇ ਡਾਰੈ,
ਚਾਰ ਪੁੱਤਰ ਸ਼ਹੀਦ ਹੋ ਗਏ, ਮਾਤਾ ਗੁਜਰੀ ਜੀ ਸ਼ਹੀਦ ਹੋ ਗਏ, ਧੰਨ ਗੁਰੂ ਤੇਗ ਬਹਾਦਰ ਸਾਹਿਬ ਸ਼ਹੀਦ ਹੋ ਗਏ। ਕਲਗੀਧਰ ਪਾਤਸ਼ਾਹ ਦੇ ਨੇਤਰਾਂ ਚੋਂ ਨੀਰ ਨਹੀਂ ਆਇਆ, ਪਰ ਅੱਜ ਇਹਨਾਂ ਸਿੰਘਾਂ ਨੂੰ ਸ਼ਹੀਦ ਹੋਇਆ ਵੇਖਿਆ ਤੇ ਕਲਗੀਧਰ ਦੇ ਨੇਤਰ ਵੀ ਭਰ ਆਏ ਹਨ। ਅੱਜ ਦਸਵੇਂ ਪਾਤਸ਼ਾਹ ਦੇ ਨੇਤਰਾਂ ਵਿੱਚ ਨੀਰ ਵੀ ਵਗਰ ਹੈ। ਇੰਨਾ ਪਿਆਰ ਇਹਨਾਂ ਸਿੰਘਾਂ ਦੇ ਪ੍ਰਤੀ ਮਹਾਰਾਜ ਜੀ ਦੇ ਹਿਰਦੇ ਵਿੱਚ ਉਮੜ ਉਮੜ ਕੇ ਪੈ ਰਿਹਾ ਹੈ। ਇੱਕ ਸਿੰਘ ਦੇ ਕੋਲੋਂ ਉੱਠ ਕੇ ਉਹਦਾ ਮੂੰਹ ਪੂੰਝ ਕੇ ਲਾ ਕੇ ਦੂਸਰਾ ਸਿੰਘ ਪਿਆ ਹੁੰਦਾ ਤੇ ਉੱਠ ਕੇ ਫਿਰ ਉਹਦੇ ਕੋਲ ਚਲੇ ਜਾਂਦੇ ਨੇ, ਫਿਰ ਉਹਦਾ ਮੁੱਖ ਪੂੰਝਦੇ ਨੇ, ਉਹਦੇ ਤੇ ਬਖਸ਼ਿਸ਼ ਕਰਦੇ ਨੇ, ਕਹਿੰਦੇ ਇਹ ਵੀ ਸਿੰਘ ਮੇਰਾ ਬੜਾ ਬਹਾਦਰ ਹੈ, ਇਹ ਵੀ ਸਿੰਘ ਮੇਰਾ ਬੜਾ ਸੂਰਬੀਰ ਯੋਧਾ ਹੈ।
ਬਲਕੋ ਦੇਤ ਗਰਦ ਕੋ ਝਾੜੈ,
ਔਰ ਆਪਣੇ ਗਲ ਵਿੱਚ ਪਾਏ ਪੱਲੂ ਨਾਲ ਉਹਨਾਂ ਦਾ ਗਰਦਾ ਝਾੜਦੇ ਨੇ ਸਰੀਰ ਤੇ, ਉਹਨਾਂ ਦੇ ਚਿਹਰੇ ਤੇ ਲੱਗੀ ਹੋਈ ਮਿੱਟੀ ਆਪਣੇ ਚੋਲੇ ਦੇ ਜਾਮੇ ਨਾਲ ਝਾੜਦੇ ਹਨ।
ਇਥੇ ਉੱਥੇ ਵਿਚਰਤ ਸਿੰਘ ਨਿਆਰੈ,
ਔਰ ਜਿਹੜੇ ਨਾਲ ਦੇ ਸਿੰਘ ਨੇ ਉਹ ਵੇਖ ਵੇਖ ਕੇ ਹੈਰਾਨ ਹੋ ਰਹੇ ਨੇ ਕਿ ਦਸਵੇਂ ਪਾਤਸ਼ਾਹ ਦੇ ਅੰਦਰ ਆਪਣੇ ਸਿੰਘਾਂ ਪ੍ਰਤੀ ਇੰਨਾ ਪਿਆਰ, ਇੰਨੀ ਪ੍ਰੀਤ, ਇੰਨਾ ਚਾਓ। ਮਹਾਰਾਜ ਸੱਚੇ ਪਾਤਸ਼ਾਹ ਜੀ ਇਧਰ ਉਧਰ ਵਿਚਰਦੇ ਨੇ, ਜਿੱਥੇ ਜਿੱਥੇ ਕਿਸੇ ਸਿੰਘ ਦੀ ਲੋਥ ਪਈ ਹੁੰਦੀ ਹੈ ਉਹਦੇ ਕੋਲ ਜਾ ਕੇ ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ।
ਚਤਵਾਰੇ ਸਿਖੈ ਇੱਕ ਜੀਵ, ਕਾਮਨ ਤੇ ਸੈਕਤ ਮ੍ਰਿਤ ਤੀਵਤ।
ਖਾਲਸਾ ਜੀ ਨਾ 40 ਸਿੰਘਾਂ ਵਿੱਚੋਂ 39 ਸ਼ਹੀਦ ਹੋ ਚੁੱਕੇ ਨੇ, ਔਰ ਇਹਨਾਂ 40 ਵਿੱਚੋਂ ਇੱਕ ਹੈ ਜਿਹੜਾ ਹਾਲੇ ਸਿਸਕੀਆਂ ਭਰ ਰਿਹਾ, ਜਿਹਦੇ ਹਾਲੇ ਪ੍ਰਾਣ ਨਹੀਂ ਨਿਕਲੇ, ਹਾਲੇ ਸਰੀਰ ਤੇ ਜ਼ਖਮ ਲੱਗੇ ਨੇ, ਫੱਟ ਲੱਗੇ ਨੇ, ਬਸ ਮਰਨ ਦੇ ਕਿਨਾਰੇ ਤੇ ਹੈ, ਸ਼ਹੀਦ ਹੋਣ ਹੀ ਵਾਲਾ ਹੈ, ਸਰੀਰ ਚੋਂ ਹਾਲੇ ਦਮ ਨਹੀਂ ਨਿਕਲੇ, ਸਿਸਕੀਆਂ ਲੈ ਰਿਹਾ, ਮਾਨੋ ਜਿਵੇਂ ਉਡੀਕ ਕਰ ਰਿਹਾ ਗੁਰੂ ਕਲਗੀਧਰ ਪਾਤਸ਼ਾਹ ਦੀ ਕਿ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਮੇਰੇ ਕੋਲ ਆਉਣ ਤੇ ਮੈਂ ਉਹਨਾਂ ਦੇ ਦਰਸ਼ਨ ਕਰਕੇ ਟੁੱਟੀ ਗੰਢ ਲਵਾਂ। ਕਹਿੰਦੇ ਉਹ ਇੱਕ ਸਿੰਘ ਬੈਠਾ, ਇੱਕ ਸਿੰਘ ਜ਼ਖਮੀ ਹੋਇਆ, ਉਹ ਲੇਟਿਆ ਹੋਇਆ ਜ਼ਮੀਨ ਤੇ ਸਿਸਕੀਆਂ ਭਰ ਰਿਹਾ।
ਸ਼ੀਘਰ ਸਮੀਪ ਜਾਏ ਕਰ ਸਵਾਮੀ, ਬੈਠ ਗਏ ਤੈ ਅੰਤਰ ਜਾਮੇ।
ਬੜੀ ਸ਼ੀਘਰਤਾਈ ਨਾਲ ਉਹਦੇ ਕੋਲ ਚਲੇ ਗਏ। ਕਲਗੀਧਰ ਜੀ ਨੇ ਵੇਖਿਆ ਵੀ ਇੱਕ ਸਿੰਘ ਦੇ ਸਾਹ ਚੱਲ ਰਹੇ ਨੇ, ਬੜੀ ਕਾਹਲੀ ਨਾਲ ਮਹਾਰਾਜ ਜੀ ਉਹਦੇ ਕੋਲ ਗਏ ਔਰ ਉਹਦੇ ਕੋਲ ਜਾ ਕੇ ਬੈਠ ਗਏ।
ਮੰਦ ਮੰਦ ਬੈ ਜਿਸ ਕੋ ਸਵਾਸਾ,
ਹਾਲੇ ਹੌਲੇ ਹੌਲੇ ਸਾਹ ਚੱਲ ਰਹੇ ਨੇ, ਧੀਮੇ ਧੀਮੇ ਸਾਹ ਉਸ ਸਿੰਘ ਵਿੱਚ ਚੱਲ ਰਹੇ ਹਨ।
ਲੜਿਓ ਬੋਤ੍ਰਿਪ ਕਰ ਬਿਨਾਸ਼ਾ,
ਬਹੁਤ ਲੜਿਆ ਜੰਗ ਦੇ ਮੈਦਾਨ ਵਿੱਚ, ਜਿਹਨੇ ਬੜੇ ਦੁਸ਼ਮਣਾਂ ਦਾ ਵਿਨਾਸ਼ ਕੀਤਾ ਹੈ, ਔਰ ਇਹਦੇ ਸਰੀਰ ਦੇ ਉੱਤੇ ਵੀ ਕਈ ਸ਼ਸਤਰਾਂ ਦੇ ਫੱਟ ਲੱਗੇ ਹੋਏ ਨੇ।
ਪੁੰਜ ਘਾਵ ਤਨ ਮੈਂ ਲੱਗ ਰਹੇ,
ਬਹੁਤ ਸਾਰੇ ਘਾਵ ਇਸ ਸਿੰਘ ਦੇ ਸਰੀਰ ਤੇ ਲੱਗੇ ਹੋਏ ਨੇ, ਜ਼ਖਮਾਂ ਨਾਲ ਇਹਦਾ ਸਿੰਘ ਦਾ ਸਰੀਰ ਭਰਿਆ ਹੋਇਆ, ਖੂਨ ਦੇ ਨਾਲ ਸਾਰਾ ਸਰੀਰ ਲੱਥ ਪੱਥ ਹੋ ਰਿਹਾ ਹੈ।
ਦਰਸ ਗੁਰ ਚਿਤ ਮੈਂ ਚਾਹੇ,
ਮਨ ਵਿੱਚ ਚਾਹੁੰਦਾ ਹੈ ਇਹ ਸਿੰਘ ਕਿ ਗੁਰੂ ਕਲਗੀਧਰ ਜੀ ਮੈਨੂੰ ਇੱਕ ਵਾਰੀ ਦਰਸ਼ਨ ਦੇ ਦੇਣ ਤੇ ਉਹਨਾਂ ਦੇ ਦਰਸ਼ਨ ਕਰਕੇ ਮੈਂ ਆਪਣੇ ਪ੍ਰਾਣ ਤਿਆਗਾਂ। ਬਸ ਇਹ ਖਾਹਿਸ਼ ਲੈ ਕੇ ਉਹ ਸਿੰਘ ਹਾਲੇ ਸਿਸਕੀਆਂ ਭਰ ਰਿਹਾ ਹੈ।
ਬੈਠ ਨਾਥ ਕਰ ਕਮਲ ਸਪਰਸ਼ਾ,
ਮਹਾਰਾਜ ਜੀ ਦੇ ਕੋਲ ਆ ਕੇ ਬੈਠ ਗਏ, ਸਿੰਘ ਦਾ ਸਿਰ ਚੁੱਕਿਆ ਤੇ ਆਪਣੇ ਗੋਡੇ ਤੇ ਰੱਖ ਲਿਆ, ਗੋਡੇ ਤੇ ਸਿਰ ਰੱਖ ਕੇ ਆਪਣੇ ਗਲ ਚ ਪਾਏ ਪੱਲੂ ਨਾਲ ਚਿਹਰਾ ਪੂੰਝਦੇ ਨੇ ਉਸ ਸਿੰਘ ਦਾ, ਤੇ ਚਿਹਰਾ ਪੂੰਝ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਹੱਥ ਦੇ ਨਾਲ ਸਿੰਘ ਦੇ ਚਿਹਰੇ ਤੇ ਸਪਰਸ਼ ਕੀਤਾ ਹੈ।
ਮਹਾ ਸਿੰਘ ਅਬ ਨੈਣੇ ਉਘਾਰੋ, ਚੈਤ ਦਰਸ ਚਿਤ ਨਿਕਟ ਨਿਆਰੋ।
ਗਰੀਬ ਨਵਾਜ ਜੀ ਨੇ ਚਿਹਰੇ ਤੇ ਹੱਥ ਫੇਰਿਆ ਤੇ ਚਿਹਰੇ ਤੇ ਹੱਥ ਫੇਰ ਕੇ ਆਵਾਜ਼ ਮਾਰੀ, ਇਸ ਸਿੰਘ ਦਾ ਨਾਂ ਸੀ ਮਹਾ ਸਿੰਘ। ਮਹਾਰਾਜ ਜੀ ਕਹਿੰਦੇ ਭਾਈ ਮਹਾ ਸਿੰਘ ਨੇਤਰ ਖੋਲ, ਤੂੰ ਸਾਡੇ ਦਰਸ਼ਨ ਚਾਹੁੰਦਾ ਸੀ, ਆ ਗਏ ਆ ਤੇ ਨੇਤਰ ਖੋਲ ਕੇ ਸਾਡੇ ਦੀਦਾਰ ਕਰ ਲੈ, ਨੇਤਰ ਖੋਲ ਕੇ ਸਾਡੇ ਦਰਸ਼ਨ ਕਰ ਲੈ, ਆਪਣੇ ਮਨ ਦੀ ਚੰਨ ਆਪਣੇ ਚਿੱਤ ਦੀ ਇੱਛਾ ਪੂਰੀ ਕਰ ਲੈ।
ਤੁਝ ਪਰ ਹਮ ਪ੍ਰਸੰਨ ਬੋ ਆਏ,
ਭਾਈ ਮਹਾ ਸਿੰਘ ਤੇਰੇ ਤੇ ਅਸੀਂ ਬੜੇ ਪ੍ਰਸੰਨ ਆ, ਤੇਰੇ ਤੇ ਅਸੀਂ ਬਹੁਤ ਖੁਸ਼ ਹਾਂ, ਰੀਝੇ ਹੋਏ ਹਾਂ।
ਸੋ ਅਬ ਦੇ ਚ ਚਾਹੇ ਜਿਸ ਲੈ
ਜੋ ਤੂੰ ਚਾਹੇਗਾ ਜੋ ਤੇਰੇ ਮਨ ਦੀ ਇੱਛਾ ਹੋਏਗੀ ਉਹੀ ਕੁਝ ਅਸੀਂ ਹੁਣ ਤੈਨੂੰ ਦੇਵਾਂਗੇ ਜੋ ਤੂੰ ਮੰਗੇਗਾ ਜੋ ਤੂੰ ਇੱਛਾ ਕਰੇਗਾ ਉਹ ਕੁਝ ਅਸੀਂ ਤੈਨੂੰ ਦੇਵਾਂਗੇ
ਕੰਨ ਸੁਰ ਸੰਸਰ ਗਿਰਾ ਗਈਰ
ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਇਹ ਗਹਿਰ ਗੰਭੀਰ ਆਵਾਜ਼ ਭਾਈ ਮਾਹ ਸਿੰਘ ਦੇ ਕੰਨਾਂ ਵਿਚ ਪਈ
ਸੁਣ ਕਰ ਦਰਸ਼ਨ ਹੇਰ ਸੁਤੀਰ
ਸੁਣ ਕੇ ਮਹਾਰਾਜ ਜੀ ਦੀ ਆਵਾਜ਼ ਦਮ ਨਿਕਲਣ ਵਾਲੇ ਸਨ ਸਰੀਰ ਚੋਂ ਸਿਸਕੀਆਂ ਭਰ ਰਹੇ ਭਾਈ ਮਾਹ ਸਿੰਘ ਨੇ ਸਹਿਜੇ ਜੇ ਨੇਤਰ ਖੋਲੇ ਨੇ ਨੇਤਰ ਖੋਲ ਕੇ ਆਪਣੇ ਜਾਨ ਤੋਂ ਵੀ ਪਿਆਰੇ ਪ੍ਰੀਤਮ ਧੰਨ ਗੁਰੂ ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਦੇ ਦਰਸ਼ਨ ਕੀਤੇ ਨੇ ਮਹਾਰਾਜ ਜੀ ਦੇ ਚਿਹਰੇ ਦੇ ਦੀਦਾਰ ਕੀਤੇ ਹਨ
ਮੁੰਦਰਤ ਲੋਚਨ ਤੁਰਤੇ ਉਗਾਰੇ ਅੰਤ ਸਮੇਂ ਪਿਕ ਕਰ ਨਿਜ ਪਿਆਰੇ
ਬੰਦ ਸਨ ਛੇਤੀ ਨਾਲ ਖੋਲ ਲਈਆਂ ਤੇ ਖੁੱਲੇ ਨੇਤਰਾਂ ਨਾਲ ਮਹਾਰਾਜ ਜੀ ਦੇ ਦਰਸ਼ਨ ਕਰ ਰਿਹਾ ਔਰ ਮਨ ਚ ਸੋਚਦਾ ਸ਼ੁਕਰ ਹੈ ਦਸਵੇਂ ਪਾਤਸ਼ਾਹ ਦਾ ਕਿ ਅੱਜ ਅੰਤਮ ਸਮੇਂ ਸਰੀਰ ਚੋਂ ਸਾਹ ਨਿਕਲਣ ਤੋਂ ਪਹਿਲਾਂ ਮੈਨੂੰ ਮਹਾਰਾਜ ਜੀ ਦੇ ਦਰਸ਼ਨ ਹੋ ਗਏ ਹਨ
ਅਤੁਲਤ ਮੋਦ ਦੇ ਹੋਏ ਆਇਓ
ਅਤੁਲਤ ਮੋਦ ਅਤੁਲਤ ਦਾ ਮਤਲਬ ਹੁੰਦਾ ਵੀ ਜਿਹੜਾ ਤੋਲਿਆ ਨਾ ਜਾ ਸਕੇ ਐਸਾ ਅਤੋਲ ਮੋਦ ਐਸਾ ਅਤੋਲ ਸੁਖ ਆਨੰਦ ਭਾਈ ਮਾਹ ਸਿੰਘ ਦੇ ਹਿਰਦੇ ਨੂੰ ਪ੍ਰਾਪਤ ਹੋਇਆ ਸਤਿਗੁਰੂ ਗੁਰੂ ਕਲਗੀ ਧਰ ਦੇ ਦਰਸ਼ਨ ਕਰਕੇ
ਜਨ ਬੜ ਰੋਗੀ ਅੰਮ੍ਰਿਤ ਪਾਇਓ
ਕਹਿੰਦੇ ਜਾਂ ਇਸ ਤਰ੍ਹਾਂ ਕਹਿ ਲੋ ਮਾਨੋ ਜਿਵੇਂ ਕਿਸੇ ਜਨਮਾਂ ਦੇ ਰੋਗੀ ਨੂੰ ਅੰਮ੍ਰਿਤ ਦੀ ਦਾਤ ਮਿਲ ਜਾਏ ਅੰਮ੍ਰਿਤ ਪ੍ਰਾਪਤ ਹੋ ਜਾਏ ਤੇ ਉਹਦੇ ਰੋਗ ਕੱਟੇ ਜਾਂਦੇ ਨੇ ਸੁਖੀ ਹੋ ਜਾਂਦਾ ਏਦਾਂ ਭਾਈ ਮਾਹ ਸਿੰਘ ਜੀ ਮਹਾਰਾਜ ਜੀ ਦੇ ਦਰਸ਼ਨ ਕਰਕੇ ਆਨੰਦਿਤ ਹੋਏ ਹਨ
ਪੁੰਨ ਗੁਰ ਭਨਿਓ ਮੰਗ ਸਿੰਘ ਮੇਰੇ ਜਿਸ ਪ੍ਰਕਾਰ ਕੀ ਬਾਂਛਾ ਤੇਰੇ
ਭਾਈ ਮਾਹ ਸਿੰਘ ਨੇ ਨੇਤਰ ਖੋਲੇ ਸਤਿਗੁਰਾਂ ਦੇ ਦਰਸ਼ਨ ਕੀਤੇ ਹੱਥ ਜੁੜੇ ਹੋਏ ਨੇ ਭਾਈ ਮਾਹ ਸਿੰਘ ਦੇ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਾਂ ਮੇਰੇ ਸਿੰਘ ਬਹਾਦਰ ਯੋਧੇ ਮੰਗ ਕੀ ਚਾਹੀਦਾ ਮੰਗ ਤੇਰੇ ਮਨ ਦੀ ਕੀ ਇੱਛਾ ਹੈ
ਬਸ ਅਦੇ ਨਹੀਂ ਅਸ ਕੋਈ
ਐਸੀ ਕੋਈ ਵਸਤੂ ਅਦੇ ਨਹੀਂ ਹੈ ਜਿਹੜੀ ਅਸੀਂ ਤੈਨੂੰ ਨਾ ਦੇ ਸਕੀਏ
ਤੁਝ ਜਾਚੇ ਤੇ ਦੇ ਨਾ ਜੋਏ
ਜਿਹੜੀ ਤੇਰੇ ਮੰਗਿਆ ਅਸੀਂ ਤੈਨੂੰ ਨਾ ਦੇ ਸਕੀਏ ਹੁਣ ਐਸੀ ਕੋਈ ਵਸਤੂ ਨਹੀਂ ਇਸ ਤਿੰਨਾਂ ਲੋਕਾਂ ਵਿੱਚ ਜੋ ਤੂੰ ਮੰਗੇ ਤੇ ਅਸੀਂ ਨਾ ਦੇ ਸਕੀਏ
ਜਗ ਸਭ ਰਾਜ ਸਹਿਤ ਸੁਖ ਜੇਤੇ ਜਾਚਨ ਕਰੇ ਦਿਉ ਅਬ ਤੇਤੇ
ਤੂੰ ਸਾਰੇ ਜਗਤ ਦਾ ਰਾਜ ਮੰਗਦਾ ਜਗਤ ਦੇ ਸਾਰੇ ਸੁੱਖਾਂ ਦੇ ਸਹਿਤ ਰਾਜ ਮੰਗਦਾ ਤੇ ਤੈਨੂੰ ਹੁਣੇ ਅਸੀਂ ਸਾਰੇ ਜਗਤ ਦੇ ਸੁੱਖਾਂ ਸਮੇਤ ਰਾਜ ਦੇਣ ਨੂੰ ਵੀ ਤਿਆਰ ਆ ਜੇ ਤੂੰ ਰਾਜ ਮੰਗਦਾ ਨਾ ਸਾਰੇ ਸੁੱਖਾਂ ਦੇ ਸਹਿਤ ਹੋਵੇ ਰਾਜ ਤਾਂ ਤੈਨੂੰ ਸਾਰੇ ਸੁੱਖਾਂ ਸਹਿਤ ਰਾਜ ਦੇਣ ਨੂੰ ਵੀ ਹੁਣ ਅਸੀਂ ਤਿਆਰ ਹਾਂ
ਮੁਕਤ ਚਿੱਤਰ ਦਾ ਹੈ ਪਰਲੋਕ
ਚਾਰ ਪ੍ਰਕਾਰ ਦੀ ਮੁਕਤੀ ਹੁੰਦੀ ਹੈ ਅੱਗੇ ਪਰਲੋਕ ਵਿੱਚ ਜੇ ਉਹ ਚਾਰ ਮੁਕਤੀਆਂ ਚਾਹੀਦੀਆਂ ਨੇ ਤਾਂ ਚਾਰ ਹੀ ਤੈਨੂੰ ਬਖਸ਼ ਦਿੰਦੇ ਹਾਂ
ਜਾਚ ਲਿਓ ਪਿਆਰੇ ਬਿਨ ਸ਼ੋਕ
ਮੇਰੇ ਪਿਆਰੇ ਸਿੰਘ ਭਾਈ ਮਾਹ ਸਿੰਘ ਬਿਨਾਂ ਸ਼ੋਕ ਤੋਂ ਬਿਨਾਂ ਦੇਰੀ ਤੋਂ ਜੋ ਮੰਗਣਾ ਮੰਗ ਲੈ ਇਹ ਲੋਕ ਦੇ ਸੁੱਖ ਮੰਗਣੇ ਨੇ ਉਹ ਦੇ ਦਿੰਨੇ ਆ ਪਰਲੋਕ ਦੀ ਮੁਕਤੀ ਚਾਹੀਦੀ ਅੱਗੇ ਚਾਰ ਪ੍ਰਕਾਰ ਦੀ ਮੁਕਤੀ ਤਾਂ ਉਹ ਵੀ ਤੈਨੂੰ ਦੇ ਦਿੰਦੇ ਹਾਂ
ਇਸ ਤੇ ਅਪਰ ਵਸਤ ਕੁਛ ਨਾ
ਇਹਦੇ ਤੋਂ ਇਲਾਵਾ ਹੋਰ ਤਾਂ ਕੋਈ ਤੀਜੀ ਵਸਤੂ ਕੋਈ ਨੀ ਜਾਂ ਇਹ ਲੋਕ ਦੇ ਸੁੱਖ ਨੇ ਜਾਂ ਪਰਲੋਕ ਦੇ ਸੁੱਖ ਨੇ ਇਹਦੇ ਤੋਂ ਇਲਾਵਾ ਤਾਂ ਕੋਈ ਹੋਰ ਵਸਤੂ ਵੀ ਕੋਈ ਨਹੀਂ
ਤੇ ਅਪਰ ਵਸਤ ਕੁਛ ਨਾ ਏ ਜੋ ਨਾ ਦੇ ਸਕੋ ਤੁਝ ਪਾਏ
ਇਹਦੇ ਤੋਂ ਇਲਾਵਾ ਕੋਈ ਹੋਰ ਵਸਤੂ ਹੈ ਹੀ ਨਹੀਂ ਜੋ ਅਸੀਂ ਤੈਨੂੰ ਨਾ ਦੇ ਸਕੀਏ ਇਹ ਭਾਈ ਮਾਹ ਸਿੰਘ ਐਸੀ ਕੋਈ ਵਸਤੂ ਨਹੀਂ ਜੋ ਅਸੀਂ ਤੁਹਾਨੂੰ ਨਾ ਦੇ ਸਕੀਏ
ਸੁਣ ਕਰ ਮਾਹ ਸਿੰਘ ਤਬ ਭਾਖਾ ਪ੍ਰਭ ਜੀ ਅਬ ਨਾ ਰਹੀ ਅਬ ਲਾਖਾ
ਸੁਣ ਕੇ ਭਾਈ ਮਾਹ ਸਿੰਘ ਜੀ ਬੋਲੇ ਕਹਿਣ ਲੱਗੇ ਹੇ ਪ੍ਰਭੂ ਜੀ ਹੇ ਗਰੀਬ ਨਵਾਜ ਜੀ ਹੁਣ ਮੇਰੇ ਮਨ ਚ ਕੋਈ ਅਭਿਲਾਖਾ ਨਹੀਂ ਰਹੀ ਹੁਣ ਮੇਰੇ ਹਿਰਦੇ ਵਿੱਚ ਕਿਸੇ ਵੀ ਪ੍ਰਕਾਰ ਦੀ ਅਭਿਲਾਖਾ ਨਹੀਂ ਰਹੀ
ਅੰਤ ਸਮੇਂ ਪਿਕ ਦਰਸ ਤੁਹਾਰਾ
ਮਹਾਰਾਜ ਮੈਂ ਅੰਤਮ ਸਮੇਂ ਤੁਹਾਡੇ ਦਰਸ਼ਨ ਕਰਨਾ ਚਾਹੁੰਦਾ ਸੀ ਹੁਣ ਮੈਨੂੰ ਅੰਤਮ ਸਮੇਂ ਤੁਹਾਡੇ ਦਰਸ਼ਨ ਹੋ ਗਏ ਨੇ
ਉਪਜੇ ਉਰੇ ਦੇ ਆਨੰਦ ਉਦਾਰਾ
ਤੁਹਾਡੇ ਦਰਸ਼ਨ ਕਰਕੇ ਮੇਰੇ ਹਿਰਦੇ ਵਿਚ ਮਹਾਨ ਪਰਮ ਆਨੰਦ ਉਪਜਾਇਆ ਹੈ
ਸਕਲ ਵਾਸ਼ਨਾ ਪੂਰਨ ਕਰੇ
ਮਹਾਰਾਜ ਮੇਰੀਆਂ ਸਾਰੀਆਂ ਵਾਸ਼ਨਾਵਾਂ ਪੂਰਨ ਹੋ ਗਈਆਂ ਨੇ ਹੁਣ ਕੋਈ ਇੱਛਾ ਕੋਈ ਕਾਂਖਾ ਰਹੀ ਨਹੀਂ
ਰਾਵਲ ਕੀ ਮੂਰਤ ਉਰ ਧਰੇ
ਮਹਾਰਾਜ ਤੁਹਾਡੀ ਸੋਹਣੀ ਮੂਰਤ ਉਹ ਮੈਂ ਆਪਣੇ ਹਿਰਦੇ ਵਿਚ ਵਸਾ ਲਈ ਹੈ ਆਪਣੇ ਹਿਰਦੇ ਵਿਚ ਧਾਰਨ ਕਰ ਲਈ ਹੈ
ਸ਼੍ਰੀ ਮੁਖ ਕਿਰਪਾ ਕਰਤ ਪੁਨ ਕਹਿਓ
ਮਹਾਰਾਜ ਜੀ ਫਿਰ ਕਿਰਪਾ ਦੇ ਘਰ ਵਿਚ ਆਏ ਤੇ ਫਿਰ ਬੋਲੇ ਕਹਿਣ ਲੱਗੇ
ਮਰੋ ਕਰਮ ਸੋ ਉੱਤਮ ਲਇਓ
ਮਹਾਰਾਜ ਜੀ ਕਹਿੰਦੇ ਭਾਈ ਮਾਹ ਸਿੰਘ ਤੂੰ ਬੜਾ ਉੱਤਮ ਕਰਮ ਕੀਤਾ ਹੈ ਤੂੰ ਬੜਾ ਸ੍ਰੇਸ਼ਟ ਉੱਤਮ ਕਰਮ ਕੀਤਾ ਜੰਗ ਦੇ ਮੈਦਾਨ ਵਿਚ ਲੜ ਕੇ ਸ਼ਹੀਦੀ ਪਾਉਣ ਵਾਲਾ
ਕਰੋ ਜਾਚ ਨਾ ਅਬੈ ਜ਼ਰੂਰ
ਇਸ ਕਰਕੇ ਹੁਣ ਤੂੰ ਜ਼ਰੂਰ ਕੁਝ ਨਾ ਕੁਝ ਮੰਗ ਜ਼ਰੂਰ ਕੁਝ ਨਾ ਕੁਝ ਸਾਡੇ ਕੋਲੋਂ ਲੈ ਲੈ
ਇਸ ਬਿਦ ਕੀ ਬਾਂਛਾ ਉਰ ਭੂ
ਇਸ ਤਰ੍ਹਾਂ ਦੀ ਕੋਈ ਨਾ ਕੋਈ ਬਾਂਛਾ ਜ਼ਰੂਰ ਤੂੰ ਆਪਣੇ ਹਿਰਦੇ ਚ ਕਰ ਸਾਡੀ ਵੀ ਇੱਛਾ ਹੈ ਕਿ ਤੂੰ ਬੜਾ ਉੱਤਮ ਕਰਮ ਕੀਤਾ ਅਸੀਂ ਤੈਨੂੰ ਕੋਈ ਫਲ ਦੇਈਏ ਇਹ ਸਾਡੀ ਵੀ ਇੱਛਾ ਹੈ ਇਸ ਕਰਕੇ ਕੁਝ ਨਾ ਕੁਝ ਜ਼ਰੂਰ ਮੰਗ ਲੈ
ਜੀਵਨ ਆਪਣੋ ਜੇ ਅਬ ਲੱਖ ਹੈ
ਜੇ ਤੂੰ ਜੀਵਨ ਚਾਹੁੰਦਾ ਪ੍ਰਾਣ ਦਾਨ ਚਾਹੁੰਦਾ ਜੇ ਤੂੰ ਜ਼ਿੰਦਗੀ ਮਾਣਨਾ ਚਾਹੁੰਦਾ ਹੈ
ਕਰੇ ਜੀਵਾ ਮਨ ਪ੍ਰਾਣ ਰੱਖ
ਤੇਰੇ ਪ੍ਰਾਣ ਰੱਖ ਲੈਨੇ ਆ ਤੈਨੂੰ ਜੀਵਨ ਦਾਨ ਦੇ ਦਿੰਨੇ ਆ ਤੈਨੂੰ ਜ਼ਿੰਦਗੀ ਬਖਸ਼ ਦਿੰਦੇ ਹਾਂ
ਜਾਨ ਲਿਓ ਅਸ ਖੁਸ਼ੀ ਹਮਾਰੇ
ਜਾਣ ਲੈ ਕੇ ਸਾਡੀ ਤੇਰੇ ਤੇ ਬੜੀ ਭਾਰੀ ਖੁਸ਼ੀ ਹੈ ਅਸੀਂ ਤੇਰੇ ਤੇ ਬਹੁਤ ਜ਼ਿਆਦਾ ਪ੍ਰਸੰਨ ਹਾਂ
ਹਿਤ ਦੇਵਨ ਕੇ ਚੌਂਪੇ ਉਚਾਰੇ
ਔਰ ਤੈਨੂੰ ਕੁਝ ਨਾ ਕੁਝ ਦੇਣ ਦੀ ਸਾਡੇ ਮਨ ਚ ਚੌਂਪ ਹੈ ਚਾਓ ਹੈ ਕਿ ਅਸੀਂ ਤੈਨੂੰ ਕੋਈ ਦਾਤ ਦੇਈਏ
ਬਚਨ ਨਾ ਫੇਰੋ ਮਾਨੋ ਕਹਿਓ
ਹੇ ਮਾਹ ਸਿੰਘ ਸਾਡਾ ਬਚਨ ਨਾ ਫੇਰ ਮੰਗ ਲੈ ਅਸੀਂ ਚਾਹੁੰਦੇ ਹਾਂ ਤੈਨੂੰ ਕੁਝ ਦੇਣਾ
ਜਾਚ ਲਿਓ ਜੈਸੇ ਚਿੱਤ ਚਾਹੋ
ਜੋ ਤੇਰੇ ਮਨ ਵਿਚ ਆਉਂਦਾ ਜੋ ਤੇਰੇ ਚਿੱਤ ਵਿਚ ਆਉਂਦਾ ਹੈ ਉਹ ਕੁਝ ਸਾਡੇ ਕੋਲੋਂ ਮੰਗ ਲੈ
ਦੇਖ ਕਰ ਹਮੇ ਆਨੰਦ ਕੋ ਮਾਨੈ
ਤੇਰੀ ਮੰਗ ਪੂਰੀ ਕਰਕੇ ਸਾਨੂੰ ਵੀ ਖੁਸ਼ੀ ਹੋਵੇਗੀ ਸਾਡੇ ਹਿਰਦੇ ਵਿਚ ਵੀ ਆਨੰਦ ਆਵੇਗਾ ਜਦੋਂ ਅਸੀਂ ਤੇਰੀ ਇੱਛਾ ਪੂਰੀ ਕਰਾਂਗੇ
ਤੇ ਬਾਰ ਬਾਰ ਬਕਾਨੈ
ਇਸ ਕਰਕੇ ਅਸੀਂ ਤੈਨੂੰ ਬਾਰ ਬਾਰ ਇਹ ਗੱਲ ਕਹਿ ਰਹੇ ਹਾਂ
ਬਖਸ਼ਿਸ਼ ਬਖਸ਼ੈ ਤੁਮੈ ਨਾ ਜਾਵਦ ਨੈ ਆਨੰਦ ਅਮਰੋ ਓਏ ਤਾਵਦ
ਜਦੋਂ ਤੱਕ ਭਾਈ ਮਾਹ ਸਿੰਘ ਜੀ ਅਸੀਂ ਤੁਹਾਨੂੰ ਬਖਸ਼ਿਸ਼ ਨਹੀਂ ਕਰਦੇ ਉਦੋਂ ਤੱਕ ਸਾਡੇ ਹਿਰਦੇ ਨੂੰ ਵੀ ਆਨੰਦ ਨਹੀਂ ਆਉਂਦਾ ਸਦਕੇ ਜਾਈਏ ਸਤਿਗੁਰਾਂ ਦੇ ਇਸ ਬਿਰਧ ਨੂੰ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਬਾਰ ਬਾਰ ਕਹਿ ਰਹੇ ਨੇ ਮਾਹ ਸਿੰਘ ਕੁਝ ਜ਼ਰੂਰ ਮੰਗ ਕਿਉਂਕਿ ਜਦੋਂ ਤੱਕ ਅਸੀਂ ਤੈਨੂੰ ਕੁਝ ਦਿੰਦੇ ਨਹੀਂ ਉਦੋਂ ਤੱਕ ਸਾਡੇ ਮਨ ਨੂੰ ਵੀ ਚੈਨ ਨਹੀਂ ਆਉਣਾ ਸਾਡੇ ਹਿਰਦੇ ਨੂੰ ਵੀ ਆਨੰਦ ਨਹੀਂ ਆਉਣਾ
ਮਾਹ ਸਿੰਘ ਸੁਣ ਰਹੇ ਵਿਚਾਰੇ
ਭਾਈ ਮਾਹ ਸਿੰਘ ਨੇ ਮਹਾਰਾਜ ਜੀ ਦੇ ਬਚਨ ਸੁਣ ਕੇ ਆਪਣੇ ਹਿਰਦੇ ਚ ਵਿਚਾਰ ਕੀਤੀ
ਰੱਬ ਕੈ ਉਪਜੀ ਖੁਸ਼ੀ ਉਦਾਰੇ
ਕਿ ਸਤਿਗੁਰੂ ਜੀ ਇਸ ਵੇਲੇ ਮੇਰੇ ਤੇ ਬੜੇ ਹੀ ਖੁਸ਼ ਨੇ ਭਾਈ ਮਾਹ ਸਿੰਘ ਨੇ ਆਪਣੇ ਮਨ ਚ ਵਿਚਾਰ ਕੀਤੀ ਕਿ ਸਤਿਗੁਰੂ ਗੁਰੂ ਕਲਗੀਧਰ ਜੀ ਇਸ ਵਕਤ ਮੇਰੇ ਤੇ ਬਹੁਤ ਪ੍ਰਸੰਨ ਹਨ
ਲਿਖ ਕਰ ਗਏ ਵਿਦਾਵਾ ਜੋਏ ਇਸ ਛਿਨ ਨਹੀਂ ਕੋਪ ਮਨ ਲੈ ਸੋਏ
ਕਿਉਂ ਨਾ ਮੈਂ ਹੁਣ ਉਹ ਮੰਗ ਲਵਾਂ ਜਿਹੜੀ ਬੜੀ ਵਡਮੁੱਲੀ ਮੰਗ ਹੈ ਕਿ ਜਿਹੜਾ ਸਾਡੇ ਮਾਝੇ ਦੇ ਮਜੈਲ ਸਾਡੇ ਨਾਲ ਦੇ ਸਾਥੀ ਗੁਰੂ ਸਾਹਿਬ ਨੂੰ ਵਿਦਾਵਾ ਲਿਖ ਕੇ ਦੇ ਕੇ ਗਏ ਸਨ ਉਹ ਵਿਦਾਵਾ ਗੁਰੂ ਸਾਹਿਬ ਜੀ ਨੂੰ ਕਿਉਂ ਨਾ ਕਹਾਂ ਵੀ ਵਿਦਾਵਾ ਪਾੜ ਦੇਣ ਕਿਉਂਕਿ ਇਸ ਵੇਲੇ ਗੁੱਸੇ ਚ ਨਹੀਂ ਹਨ ਉਦੋਂ ਬੜੇ ਗੁੱਸੇ ਵਿਚ ਰੋਸ ਵਿਚ ਸਨ ਤੇ ਇਸ ਵੇਲੇ ਮਹਾਰਾਜ ਜੀ ਬੜੇ ਕਰੁਣਾ ਵਿਚ ਨੇ ਬੜੀ ਦਇਆ ਦੇ ਰਸ ਵਿਚ ਟਲੇ ਹੋਏ ਨੇ ਤੇ ਕਿਉਂ ਨਾ ਮੈਂ ਹੁਣ ਉਹੀ ਮੰਗ ਲਵਾਂ
ਸਗਰੇ ਦੇਸ਼ ਕੋ ਕਰਮ ਕਮਾਵਾ ਸਤਿਗੁਰ ਤਿਆਗੇ ਤ੍ਰਾਸੇ ਉਪਾਵਾ
ਸਾਡੇ ਸਾਰੇ ਦੇਸ਼ ਨੇ ਬੜਾ ਵੱਡਾ ਕੁਕਰਮ ਕੀਤਾ ਕਮਾਇਆ ਤ੍ਰਾਸ ਰੱਖ ਕੇ ਤੁਰਕਾਂ ਦਾ ਮਲੇਛਾਂ ਦਾ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦਾ ਤਿਆਗ ਕਰਕੇ ਚਲੇ ਗਏ ਹਨ।
ਉਸਕੇ ਵਾਕ ਤਨਕ ਹੀ ਕਹੇ,
ਔਰ ਇੱਕ ਤਨਕ ਮਾਤਰ ਜਿਨ੍ਹਾਂ ਦੇ ਕਹੇ ਹੋਏ ਵਾਕ ਦੇ ਨਾਲ
ਨਰਕ ਕੇ ਸੁਰਗ ਤੁਰਤੀ ਲਏ।
ਭਾਵੇਂ ਨਰਕ ਹੈ ਤੇ ਭਾਵੇਂ ਸੁਰਗ ਹੈ, ਇੱਕ ਤਨਕ ਮਾਤਰ ਵਾਕ ਕਰ ਦੇਣ ਤੇ ਉਹਾ ਕੁਝ ਉਹਨਾਂ ਨੂੰ ਪ੍ਰਾਪਤ ਹੋ ਜਾਂਦਾ ਹੈ।
ਸੁੱਕੇ ਭਰੇ ਭਰੇ ਸੁਚਕਾ ਮੈਂ
ਚਾਹੁਣ, ਸਤਿਗੁਰੂ ਸੁੱਕਿਆਂ ਨੂੰ ਭਰ ਦੇਣ ਤੇ ਭਰਿਆ ਹੋਇਆ ਨੂੰ ਸੁਕਾ ਕੇ ਰੱਖ ਦੇਣ।
ਕਬੂ ਕਯੋ ਨਿਫਲ ਨਹੀਂ ਜਾਵੇ,
ਜਿਨ੍ਹਾਂ ਦਾ ਕਿਹਾ ਹੋਇਆ ਕਦੇ ਨਿਸ਼ਫਲ ਨਹੀਂ ਜਾਂਦਾ। ਜੋ ਕਹਿ ਦਿੰਦੇ ਨੇ ਆਪਣੇ ਮੁਖੋਂ ਉਹ ਤਾਤਕਾਲ ਸਫਲਾ ਹੁੰਦਾ ਹੈ।
ਅਸ ਸਮਰੱਥ ਤਜ ਕਰ ਗੋਸਾਈ,
ਐਸੇ ਮਹਾਨ ਸਮਰੱਥ ਸਤਿਗੁਰੂ ਗੁਰੂ ਕਲਗੀਧਰ ਜੀ ਨੂੰ ਤਜ ਕੇ ਤਿਆਗ ਕੇ ਸਾਡੇ ਮਝੈਲ ਗਏ ਹਨ।
ਲਰਬੇ ਤੇ ਉਰ ਪਰਮਾਏ,
ਔਰ ਸਤਿਗੁਰਾਂ ਨੂੰ ਵੀ ਇਹੀ ਕਹਿੰਦੇ ਸੀ ਕਿ ਗੁਰੂ ਜੀ ਨਾ ਲੜੋ, ਤੁਸੀਂ ਵੀ ਜੰਗ ਨਾ ਕਰੋ।
ਹੋਏ ਭਵਿਕਤ ਮੈਂ ਨਰ ਜੇਤੇ, ਇਸ ਕ੍ਰਿਤ ਕੋ ਦੁੱਖ ਪੈ ਤੇਤੇ।
ਆਉਣ ਵਾਲੇ ਸਮੇਂ ਦੇ ਵਿੱਚ ਜਿੰਨੇ ਭਵਿਖਤ ਵਿੱਚ ਲੋਕ ਹੋਣਗੇ ਸਾਡੇ ਮਾਝੇ ਦੇ, ਉਹਨਾਂ ਨੂੰ ਇਸ ਗੱਲ ਦਾ ਬੜਾ ਡਾਢਾ ਦੁੱਖ ਹੋਵੇਗਾ ਜੇ ਅੱਜ ਇਹਨਾਂ ਦੀ ਮਝੈਲਾਂ ਦੀ ਮਾਝੇ ਦੀ ਸਿੱਖੀ ਸਤਿਗੁਰਾਂ ਦੇ ਚਰਨਾਂ ਨਾਲ ਨਾ ਗੰਢੀ, ਟੁੱਟੀ ਨਾ ਗੰਢੀ, ਤੇ ਆਉਣ ਵਾਲੇ ਸਮੇਂ ਵਿੱਚ ਸਾਡੇ ਸਾਰੇ ਮਾਝੇ ਦੇ ਸਿੱਖਾਂ ਨੂੰ ਇਸ ਕੀਤੀ ਹੋਈ ਕ੍ਰਿਤ ਦਾ ਬੜਾ ਵੱਡਾ ਭਾਰੀ ਦੁੱਖ ਭੋਗਣਾ ਪਵੇਗਾ।
ਬੁਰਾ ਦੇਸ਼ ਸਗਰੇ ਕਾ ਬਯੋ, ਕਰ ਮੂਰਖ ਮਤ ਜੋ ਲਿਖ ਦਇਓ।
ਸਾਡੇ ਸਾਰੇ ਦੇਸ਼ ਦਾ ਮਾਝੇ ਦਾ ਬੜਾ ਬੁਰਾ ਹੋਇਆ ਕਿ ਜਿਨ੍ਹਾਂ ਨੇ ਮੂਰਖ ਮਤ ਧਾਰਨ ਕਰਕੇ ਇੱਕ ਅੱਖ ਦੇ ਫੋਰ ਦੇ ਵਿੱਚ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਬਿਦਾਵਾ ਲਿਖ ਕੇ ਦੇ ਦਿੱਤਾ।
ਪਰ ਉਪਕਾਰ ਮਹਾਤਮ ਮਹਾ, ਸੁਣਿਓ ਸੰਤ ਜਨ ਤੇ ਜੈ ਕਾ।
ਸੁਣਿਆ ਕਿ ਜਿਹੜਾ ਪਰ ਉਪਕਾਰ ਹੈ ਉਹਦਾ ਬੜਾ ਵੱਡਾ ਮਹਾਤਮ ਹੈ। ਬੜੇ ਬੜੇ ਸਤਿਪੁਰਖਾਂ ਕੋਲੋਂ, ਮਹਾਂਪੁਰਖਾਂ ਕੋਲੋਂ ਸੁਣਿਆ ਕਿ ਪਰ ਉਪਕਾਰ ਜਿਹਾ ਦੁਨੀਆਂ ਵਿੱਚ ਕੋਈ ਮਹਾਤਮ ਨਹੀਂ ਹੈ।
ਇੱਕ ਪਰ ਕਰੇ ਅਧਿਕ ਕਲਿਆ, ਬਣੇ ਦੇਸ਼ ਪਰ ਫਲੈ ਮਾਂ।
ਇੱਕ ਤੇ ਪਰ ਉਪਕਾਰ ਕਰੀਏ ਤੇ ਬੜੀ ਵੱਡੀ ਕਲਿਆਣ ਹੁੰਦੀ ਹੈ, ਪਰ ਜੇ ਸਾਰੇ ਦੇਸ਼ ਦੇ ਉੱਤੇ ਪਰ ਉਪਕਾਰ ਹੋ ਜਾਏ ਤੇ ਉਹਦੇ ਵਰਗਾ ਤਾਂ ਸੁੱਖ ਕਿਤੇ ਮਿਲ ਹੀ ਨਹੀਂ ਸਕਦਾ। ਉਹਦੇ ਜੈਸੀ ਕਲਿਆਣ ਤੇ ਆਨੰਦ ਕਿਤੇ ਪ੍ਰਾਪਤ ਹੀ ਨਹੀਂ ਹੋ ਸਕਦੀ।
ਲੱਖੋਂ ਸਿੱਖ ਗੁਰੂ ਕੋ ਹੋਏ, ਭੋਗੈ ਰਾਜ ਧਰਾ ਪਰ ਸੋਏ।
ਕਰਕੇ ਹੁਣ ਸਾਰੇ ਦੇਸ਼ ਤੇ ਪਰ ਉਪਕਾਰ ਕਰਨਾ ਚਾਹੀਦਾ, ਸਾਰੇ ਮਾਝੇ ਦੇ ਇਲਾਕੇ ਤੇ ਪਰ ਉਪਕਾਰ ਕਰਨਾ ਚਾਹੀਦਾ, ਤਾਂ ਜੋ ਆਉਣ ਵਾਲੇ ਸਮੇਂ ਵਿੱਚ ਮਾਝੇ ਦੇ ਇਲਾਕੇ ਵਿੱਚ ਲੱਖਾਂ ਸਿੱਖ ਪੈਦਾ ਹੋਣ, ਔਰ ਉਹ ਲੱਖਾਂ ਸਿੱਖ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਚਰਨਾਂ ਦੀ ਸਿੱਖੀ ਧਾਰਨ ਕਰਨ।
ਸਭ ਪਰ ਮੁਰ ਹੋਵੇ ਉਪਕਾਰਾ,
ਔਰ ਇਹ ਉਪਕਾਰ ਸਾਰਿਆਂ ਤੇ ਹੋਵੇਗਾ ਮੇਰਾ। ਭਾਈ ਮਹਾਂ ਸਿੰਘ ਜੀ ਕਹਿੰਦੇ ਜੇ ਮੈਂ ਸਾਰੇ ਮਾਝੇ ਦੇ ਸਿੱਖਾਂ ਲਈ ਮੰਗ ਲਵਾਂ ਤੇ ਮੇਰਾ ਇਹ ਉਪਕਾਰ ਸਾਰੇ ਮਾਝੇ ਦੇ ਇਲਾਕੇ ਤੇ ਮਝੈਲਾਂ ਤੇ ਹੋਵੇਗਾ।
ਇਸ ਤੋਂ ਅਧਿਕ ਨਾ ਪਰ ਵਿਚਾਰਾ,
ਇਹਦੇ ਤੋਂ ਵਧੀਆ ਪਰ ਉਪਕਾਰ, ਇਹਦੇ ਤੋਂ ਵਧੀਆ ਮੰਗ ਹੋਰ ਦੁਨੀਆਂ ਵਿੱਚ ਕੋਈ ਨਹੀਂ ਹੋ ਸਕਦੀ।
ਸੋ ਕਾਗਜ ਅਬ ਪਾਰਨ ਕਰੈ, ਸਭ ਸਿੱਖਣ ਕੇ ਗੁਰੂ ਸੰਭਰੈ।
ਜੇ ਹੁਣ ਸਤਿਗੁਰੂ ਮੇਰੀ ਬੇਨਤੀ ਮੰਨ ਲੈਣ ਤੇ ਉਹ ਬਿਦਾਵੇ ਦਾ ਲਿਖਿਆ ਕਾਗਜ਼ ਪਾੜ ਦੇਣ ਤੇ ਸਾਰੇ ਸਿੱਖਾਂ ਨੂੰ ਸਤਿਗੁਰੂ ਜੀ ਆਪ ਗੁਰੂ ਬਣ ਕੇ ਸੰਭਾਲ ਲੈਣ।
ਇਹ ਜਾ ਚੋ ਮੈਂ ਭਲੇ ਵਿਚਾਰਾ, ਮਹਾਂ ਸਿੰਘ ਗੁਰ ਸੰਗੇ ਉਚਾਰਾ।
ਇਹ ਮੰਗ ਮੈਂ ਸਤਿਗੁਰਾਂ ਕੋਲੋਂ ਮੰਗ ਲਵਾਂ। ਇਹ ਵਿਚਾਰ ਭਾਈ ਮਹਾਂ ਸਿੰਘ ਨੇ ਆਪਣੇ ਹਿਰਦੇ ਚ ਕੀਤੀ, ਪਹਿਲਾਂ ਆਪਣੇ ਮਨ ਵਿੱਚ ਇਹ ਵਿਚਾਰ ਕੀਤੀ ਕਿ ਆਹ ਮੰਗ ਮੈਂ ਸਤਿਗੁਰਾਂ ਕੋਲੋਂ ਮੰਗ ਲਵਾਂ। ਏਦਾਂ ਦੀ ਵਿਚਾਰ ਕਰਕੇ ਆਪਣੇ ਹਿਰਦੇ ਵਿੱਚ ਭਾਈ ਮਹਾਂ ਸਿੰਘ ਜੀ ਬੋਲੇ, ਗੁਰੂ ਕਲਗੀਆਂ ਵਾਲੇ ਚੋਜੀ ਪ੍ਰੀਤਮ ਦੇ ਚਰਨਾਂ ਚ ਬੇਨਤੀ ਕਰਦਿਆਂ ਕਹਿਣ ਲੱਗੇ,
ਮਦਰ ਦੇਸ਼ ਕੀ ਸੰਗਤ ਹੁਟੇ, ਪ੍ਰਭ ਜੀ ਰਾਵਰ ਕੇ ਸੰਗ ਟੁੱਟੇ।
ਕਹਿਣ ਲੱਗੇ ਸਤਿਗੁਰੂ ਜੀ, ਮਾਝੇ ਦੇ ਇਲਾਕੇ ਦੀ ਸੰਗਤ ਹੁੱਟ ਗਈ ਹੈ, ਭਾਵ ਪਿੱਛੇ ਹਟ ਗਈ ਆਪ ਜੀ ਤੋਂ, ਉਹਨਾਂ ਦੀ ਆਪ ਜੀ ਦੇ ਨਾਲੋਂ ਪ੍ਰੀਤ ਟੁੱਟ ਗਈ ਹੈ, ਉਹਨਾਂ ਨੇ ਆਪ ਜੀ ਦੇ ਨਾਲੋਂ ਤੋੜ ਲਈ ਸੀ।
ਵਰਦੈ ਬੇਜੇ ਮੁਝੀ ਚਿਤਾਰੇ,
ਮਹਾਰਾਜ ਜੇ ਮੈਨੂੰ ਵਰ ਦੇਣ ਦੀ ਇੱਛਾ ਰੱਖੀ ਹੈ ਤੁਸੀਂ, ਜੇ ਮੈਨੂੰ ਤੁਸੀਂ ਵਰਦਾਨ ਦੇਣ ਦੀ ਇੱਛਾ ਰੱਖੀ ਹੈ,
ਤੋ ਕਰ ਕਰਨਾ ਮੇਲੋ ਸਾਰੇ।
ਇਹ ਗਰੀਬ ਨਵਾਜ, ਸਾਡੇ ਮਾਝੇ ਦੇ ਸਿੱਖਾਂ ਦੀ ਟੁੱਟੀ ਗੰਢ ਲਓ, ਟੁੱਟੀ ਗੰਢ ਨਹਾਰ ਗੋਪਾਲ ਸਰਬ ਜੀਆਂ ਆਪੇ ਪ੍ਰਤਪਾਲ। ਮਹਾਰਾਜ ਤੁਸੀਂ ਟੁੱਟਿਆਂ ਦੀ ਗੰਢਣ ਵਾਲੇ ਹੋ, ਜੇ ਮਹਾਰਾਜ ਮੈਨੂੰ ਵਰ ਦੇਣ ਦੀ ਕਾਂਖਾ ਰੱਖਦੇ ਹੋ ਤੇ ਕਰਨਾ ਕਰਕੇ ਸਾਨੂੰ ਸਾਰਿਆਂ ਨੂੰ ਵਿਛੜਿਆ ਹੋਇਆਂ ਨੂੰ ਆਪਣੇ ਨਾਲ ਮੇਲ ਲਓ। ਹੇ ਗਰੀਬ ਨਵਾਗ ਸੱਚੇ ਪਾਤਸ਼ਾਹ ਜੀ,
ਸੋ ਸਿੱਖ ਹੋਏ ਕਰੋ ਤੁਮ ਰਹੋ।
ਮਹਾਰਾਜ ਉਹ ਸਾਰੇ ਮਾਝੇ ਦੇ ਸਿੱਖ ਤੁਹਾਡੇ ਸਿੱਖ ਹੋਣ ਤੇ ਤੁਸੀਂ ਉਹਨਾਂ ਦੇ ਗੁਰੂ ਹੋਵੋ।
ਸ਼੍ਰੀ ਮੁਕ ਤੇ ਅਬ ਇਹ ਵਰ ਦਿਓ।
ਇਹ ਸਤਿਗੁਰੂ ਜੀ ਤੁਸੀਂ ਆਪਣੇ ਮੁਖੋਂ ਹੁਣ ਇਹ ਵਰ ਦਿਓ। ਉਹ ਜਿਵੇਂ ਲਿਖ ਕੇ ਦੇ ਗਏ ਨੇ ਤੁਸੀਂ ਸਾਡੇ ਗੁਰੂ ਨਹੀਂ ਅਸੀਂ ਸਿੱਖ ਨਹੀਂ, ਮੈਨੂੰ ਇਹ ਵਰ ਦਿਓ ਕਿ ਮਹਾਰਾਜ ਉਹ ਤੁਹਾਡੇ ਸਿੱਖ ਹੀ ਰਹਿਣ ਤੇ ਤੁਸੀਂ ਉਹਨਾਂ ਦੇ ਗੁਰੂ ਬਣ ਕੇ ਰਹੋ। ਕਿਰਪਾ ਕਰਕੇ ਦਇਆ ਕਰਕੇ ਮੈਨੂੰ ਇਹ ਵਰ ਦੇ ਦਿਓ।
ਪ੍ਰਭ ਬੋਲੇ ਟੂਟੀ ਸੁਨ ਖੁੱਟੇ।
ਮਹਾਰਾਜ ਸੱਚੇ ਪਾਤਸ਼ਾਹ ਜੀ ਬੋਲੇ, ਕਹਿਣ ਲੱਗੇ ਮਾਂ ਸਿੰਘ ਜਿਹੜੀ ਸਿੱਖੀ ਟੁੱਟੀ ਸੋ ਨਿਖੁੱਟ ਗਈ, ਖਤਮ ਹੋ ਗਈ।
ਕਿਉਂ ਮੇਲੋ ਤੇ ਜੋ ਡਰ ਹਟੇ।
ਜਿਹੜੇ ਡਰ ਕੇ ਪਿੱਛੇ ਹਟ ਗਏ, ਡਰ ਕੇ ਪਿੱਛੇ ਦੌੜ ਗਏ, ਉਹਨਾਂ ਨੂੰ ਹੁਣ ਤੂੰ ਕਿਉਂ ਮੇਲਣਾ ਚਾਹੁੰਦਾ ਸਾਡੇ ਨਾਲ, ਉਹਨਾਂ ਨੂੰ ਹੁਣ ਤੂੰ ਸਾਡੇ ਨਾਲ ਕਿਉਂ ਮਿਲਾਣਾ ਚਾਹੁੰਦਾ ਹੈ।
ਨਹੀਂ ਤੇ ਜਾਚਾ ਕੁਛ ਔਰੇ।
ਹਟਦੇ ਇਸ ਗੱਲ ਨੂੰ, ਤੂੰ ਆਪਣੇ ਵਾਸਤੇ ਮੰਗ, ਤੈਨੂੰ ਕੀ ਚਾਹੀਦਾ, ਤੂੰ ਆਪਣੇ ਵਾਸਤੇ ਮੰਗ ਲੈ ਜੋ ਤੇਰੇ ਮਨ ਦੀ ਇੱਛਾ ਹੈ।
ਤਿਉਂ ਤਤਕਾਲ ਖੁਸ਼ੀ ਲੱਖ ਮੇਰੇ।
ਮੈਂ ਤਤਕਾਲ ਹੀ ਤੈਨੂੰ ਉਹੀ ਚੀਜ਼ ਦਿਆਂਗਾ, ਵਸਤੂ ਦਿਆਂਗਾ, ਇਹ ਮੇਰੇ ਮਨ ਦੀ ਖੁਸ਼ੀ ਹੈ।
ਮਹਾਂ ਸਿੰਘ ਕਰ ਜੋਰ ਉਚਾਰੇ, ਪਾਤਸ਼ਾਹ ਸੁਤ ਸੇਵਕ ਸਾਰੇ।
ਭਾਈ ਮਹਾਂ ਸਿੰਘ ਨੇ ਹੱਥ ਜੋੜੇ ਤੇ ਕਹਿੰਦਾ, ਹੇ ਪਾਤਸ਼ਾਹ, ਇਹ ਜਿੰਨੇ ਸੇਵਕ ਸਿੱਖ ਨੇ ਸਾਰੇ ਤੁਹਾਡੇ ਪੁੱਤਰ ਹਨ, ਅਸੀਂ ਸਭ ਤੁਹਾਡੇ ਪੁੱਤਰ ਹਾਂ। ਮਹਾਰਾਜ ਪੁੱਤਰਾਂ ਦਾ ਸੁਭਾਅ ਹੈ, ਕਪੁੱਤਰ ਹੋ ਵੀ ਜਾਂਦੇ ਨੇ, ਪਰ ਮਾਪੇ ਕਦੇ ਕੁਮਾਪੇ ਨਹੀਂ ਹੋਇਆ ਕਰਦੇ।
ਜੈਸਾ ਬਾਲਕ ਪਾਏ ਸੁਭਾਏ, ਲਖ ਅਪਰਾਧ ਕਮਾਵੇ, ਭੂਲੇ ਬੋ ਅਪਰਾਧ ਕਮਾਵੇ, ਤੋ ਪਿਤਾ ਮਨ ਕੋਪ ਨਾ ਲਿਆਵੇ।
ਮਹਾਰਾਜ ਜੇ ਬੱਚਾ ਭੁੱਲ ਵੀ ਜਾਏ, ਬੱਚਾ ਭੁੱਲ ਕੇ ਅਪਰਾਧ ਕਮਾ ਵੀ ਲਵੇ, ਤੇ ਪਿਓ ਕਦੇ ਵੀ ਆਪਣੇ ਮਨ ਵਿੱਚ ਗੁੱਸਾ ਨਹੀਂ ਕਰਦਾ, ਪਿਤਾ ਆਪਣੇ ਮਨ ਦੇ ਵਿੱਚ ਆਪਣੇ ਪੁੱਤਰ ਦੇ ਉਸ ਅਪਰਾਧ ਨੂੰ ਚੇਤੇ ਨਹੀਂ ਕਰਦਾ, ਆਪਣੇ ਹਿਰਦੇ ਵਿੱਚ ਆਪਣੇ ਉਸ ਪੁੱਤਰ ਪ੍ਰਤੀ ਕੋਪ ਨਹੀਂ ਲੈ ਕੇ ਆਉਂਦਾ।
ਆਪਣੋ ਜਾਨ ਬਖਸ਼ ਤਿਸ ਦੇਤ,
ਆਪਣਾ ਜਾਣ ਕੇ ਕਿ ਮੇਰਾ ਹੈ, ਇਹ ਜਾਣ ਕੇ ਉਹਨੂੰ ਬਖਸ਼ ਲੈਂਦਾ ਹੈ ਪਿਤਾ।
ਦੇ ਉਪਦੇਸ਼ ਛਿੜਕੇ ਬੋ ਪਾਤੀ, ਬੋਰ ਪਿਤਾ ਗੱਲ ਲਾਵੇ।
ਉਪਦੇਸ਼ ਦੇ ਕੇ ਛਿੜਕਦਾ ਵੀ ਹੈ ਨਾ, ਮਿੱਠੀ ਮਿੱਠੀ ਛਿੜਕ ਵੀ ਲਾ ਲਵੇ ਤੇ ਫਿਰ ਮੁੜ ਕੇ ਆਪਣੇ ਗਲ ਨਾਲ ਲਾ ਲੈਂਦਾ, ਆ ਜਾ ਮੇਰੇ ਬੱਚਿਆ, ਜਿਹੜਾ ਅਪਰਾਧ ਤੈਂ ਕੀਤਾ ਮੈਂ ਬਖਸ਼ਿਆ, ਅੱਗੇ ਤੂੰ ਸੁਚੇਤ ਹੋ ਜਾ, ਏਦਾਂ ਕਹਿ ਕੇ ਗਲ ਨਾਲ ਲਾ ਲੈਂਦਾ ਹੈ।
ਜੋ ਮੁਝ ਕੋ ਦੇ ਬੋ ਬਰ ਚੋ, ਟੂਟੀ ਮੇਲ ਲਿਓ ਬਚ ਕੋ।
ਮਹਾਰਾਜ ਜੇ ਮੈਨੂੰ ਵਰ ਦੇਣਾ ਚਾਹੁੰਦੇ ਹੋ, ਜੇ ਮੈਨੂੰ ਵਰਦਾਨ ਦੇਣਾ ਚਾਹੁੰਦੇ ਹੋ, ਤਾਂ ਹੇ ਸੱਚੇ ਪਾਤਸ਼ਾਹ ਬਸ ਇਤਨਾ ਕਹਿ ਦਿਓ ਕਿ ਮੈਂ ਟੁੱਟੀ ਗੰਢ ਲਈ, ਬਸ ਇਤਨਾ ਕਹਿ ਦਿਓ ਆਪਣੇ ਮੁਖੋਂ, ਬਸ ਇਹੀ ਵਾਕ ਆਪਣੀ ਰਸਨਾ ਤੋਂ ਕਰ ਦਿਓ ਕਿ ਮੈਂ ਟੁੱਟੀ ਗੰਢ ਲਈ। ਮਹਾਰਾਜ ਇਹੀ ਮੇਰੇ ਵਾਸਤੇ ਸਭ ਤੋਂ ਵੱਡਾ ਵਰਦਾਨ ਹੈ।
ਇਸ ਬਿਨ ਇੱਛਾ ਮੋਏ ਨਾ ਔਰ, ਦਿਓ ਆਪ ਸੋਡੀ ਸਿਰ ਮੋਰ।
ਇਸ ਤੋਂ ਬਿਨਾਂ ਮੇਰੇ ਮਨ ਵਿੱਚ ਹੋਰ ਕੋਈ ਇੱਛਾ ਨਹੀਂ ਹੈ। ਹੇ ਸੋਢੀਆਂ ਦੀ ਕੁੱਲ ਦੇ ਸਿਰਮੌਰ, ਹੇ ਸੋਢੀ ਕੁੱਲ ਸਿਰਮੌਰ, ਸਤਿਗੁਰੂ ਕਿਰਪਾ ਕਰਕੇ ਇਹ ਇੱਛਾ ਪੂਰੀ ਕਰ ਦਿਓ। ਸਾਡੀ ਮਾਝੇ ਦੀ ਸਿੱਖੀ ਟੁੱਟੀ ਹੋਈ ਗੰਢ ਲਓ ਗਰੀਬ ਨਵਾਜ ਜੀ।
ਸਾਹਿਬ ਸੁਨੇ ਅਜਾਇਬ ਬੈਨ,
ਮਹਾਰਾਜ ਜੀ ਨੇ ਜਦੋਂ ਇਹ ਅਜਾਇਬ ਬੈਨ ਮੰਗਣ ਦਾ ਵੀ ਤਾਂ ਵੱਲ ਹੁੰਦਾ ਨਾ, ਮੰਗਣ ਦਾ ਵੀ ਇੱਕ ਢੰਗ ਹੁੰਦਾ, ਤਰੀਕਾ ਹੁੰਦਾ। ਭਾਈ ਮਹਾਂ ਸਿੰਘ ਨੇ ਜਦੋਂ ਬੇਨਤੀ ਕੀਤੀ ਨਾ ਏਦਾਂ ਕਿ ਮਹਾਰਾਜ ਪੁੱਤਰ ਅਪਰਾਧ ਕਰਦਾ ਹੈ ਪਰ ਪਿਤਾ ਉਸ ਕੀਤੇ ਹੋਏ ਅਪਰਾਧ ਨੂੰ ਚੇਤੇ ਨਹੀਂ ਕਰਦਾ, ਪਿਤਾ ਉਸ ਕੀਤੇ ਹੋਏ ਅਪਰਾਧ ਨੂੰ ਚਿਤਾਰਦਾ ਨਹੀਂ, ਸਗੋਂ ਗਲ ਨਾਲ ਲਾ ਕੇ ਆਪਣੇ ਪੁੱਤਰ ਦੇ ਅਪਰਾਧ ਨੂੰ ਬਖਸ਼ ਦਿੰਦਾ ਹੈ। ਤੇ ਮਹਾਰਾਜ ਤੁਸੀਂ ਵੀ ਬਖਸ਼ੋ, ਬਖਸ਼ਣਹਾਰ ਹੋ, ਇਹੀ ਮੇਰੀ ਇੱਛਾ, ਹੋਰ ਕੋਈ ਕਾਂਖਾ ਵੀ ਨਹੀਂ ਹੈ, ਬਸ ਇਹੀ ਇੱਕ ਇੱਛਾ ਆਪ ਜੀ ਪੂਰੀ ਕਰ ਦਿਓ।
ਸਾਹਿਬ ਸੁਨੇ ਅਜਾਇਬ ਬੈਨ, ਭਰੇ ਆਨੰਦ ਪ੍ਰਫੁੱਲਤ ਨੈਣ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸੁਣੇ ਅਜਾਇਬ ਬੈਨ ਸੁਣੇ, ਤੇ ਸੁਣ ਕੇ ਮਹਾਰਾਜ ਜੀ ਦਾ ਹਿਰਦਾ ਵੀ ਆਨੰਦ ਨਾਲ ਭਰਿਆ ਔਰ ਨੇਤਰ ਖਿੜੇ ਹੋਏ, ਗੁਰੂ ਕਲਗੀਧਰ ਪਾਤਸ਼ਾਹ ਦੇ ਖਿੜੇ ਹੋਏ ਨੇਤਰਾਂ ਨਾਲ ਭਾਈ ਮਹਾਂ ਸਿੰਘ ਵੱਲ ਵੇਖਦੇ ਨੇ।
ਵਾਹ ਖਾਲਸਾ ਸਿੱਖ ਮਮ ਧੰਨ, ਵਾਹ ਖਾਲਸਾ ਸਿੱਖ ਮਮ ਧੰਨ।
ਕਹਿੰਦੇ ਮੇਰਾ ਖਾਲਸਾ ਵਾਹ ਹੈ, ਵਾਹ ਖਾਲਸਾ ਵਾਹ, ਮੇਰੇ ਸਿੱਖ ਧੰਨ ਹਨ, ਮੇਰਾ ਖਾਲਸਾ ਧੰਨ ਹੈ।
ਪਰ ਉਪਕਾਰ ਮਾਂ ਮਨ ਮਨ,
ਮੇਰਾ ਖਾਲਸਾ ਹਮੇਸ਼ਾ ਆਪਣੇ ਹਿਰਦੇ ਚ ਪਰ ਉਪਕਾਰੀ ਬਿਰਤੀ ਰੱਖਦਾ ਹੈ, ਮੇਰਾ ਸਿੱਖ ਆਪਣੇ ਹਿਰਦੇ ਵਿੱਚ ਹਮੇਸ਼ਾ ਪਰ ਉਪਕਾਰ ਨੂੰ ਮੰਨਦਾ ਤੇ ਪਰ ਉਪਕਾਰੀ ਕਰਦਾ ਹੈ।
ਤੇਰੇ ਕਹੇ ਮੇਲੇ ਅਮਲੇ,
ਮਹਾਰਾਜ ਜੀ ਕਹਿੰਦੇ ਮਹਾਂ ਸਿੰਘ ਅੱਛਾ ਜੋ ਤੇਰੀ ਇਹ ਇੱਛਾ ਤੇ ਤੇਰੇ ਕਹਿਣ ਤੇ ਅਸੀਂ ਮਾਝੇ ਦੀ ਟੁੱਟੀ ਗੰਢ ਲਈ, ਮਾਝੇ ਦੀ ਟੁੱਟੀ ਗੰਢ ਲਈ, ਉਹ ਟੁੱਟਿਆ ਹੋਇਆਂ ਨੂੰ ਆਪਣੇ ਨਾਲ ਮੇਲ ਲਿਆ।
ਰਾਜ ਭਾਗ ਇਸ ਦੇਸ਼ਾਂ ਦੇ,
ਹੁਣ ਰਾਜ ਭਾਗ ਅਸੀਂ ਇਸ ਦੇਸ਼ ਨੂੰ ਬਖਸ਼ ਦਿੱਤਾ ਹੈ, ਹੁਣ ਰਾਜ ਭਾਗ ਉਸ ਮਾਝੇ ਦੇ ਦੇਸ਼ ਨੂੰ ਪ੍ਰਾਪਤ ਹੋਵੇਗਾ।
ਪ੍ਰਭ ਜੀ ਕਾਗਜ਼ ਲਿਓ ਨਿਕਾਰਾ, ਅਮਰੋ ਲਿਖਿਓ ਜੇਬ ਜੋ ਡਾਰਾ।
ਭਾਈ ਮਹਾਂ ਸਿੰਘ ਜੀ ਕਹਿੰਦੇ ਸੱਚੇ ਪਾਤਸ਼ਾਹ ਜੀ ਇੰਨਾ ਤਰਸ ਕੀਤਾ ਹੈ, ਤੇ ਉਹ ਜਿਹੜਾ ਕਾਗਜ਼ ਬਦਾਵੇ ਦਾ ਲਿਖ ਕੇ ਦੇ ਗਏ ਸੀ ਮਾਝੇ ਦੇ ਮਜੈਲ, ਤੇ ਤੁਸੀਂ ਆਪਣੇ ਜੇਬ ਚ ਖੀਸੇ ਚ ਪਾ ਲਿਆ ਸੀ, ਮਹਾਰਾਜ ਉਹ ਕਾਗਜ਼ ਆਪਣੀ ਜੇਬ ਚੋਂ ਬਾਹਰ ਕੱਢ ਲਓ।
ਮਮ ਦਿਖਾਏ ਸੋ ਦੀਜੈ ਭਾਰ,
ਮਹਾਰਾਜ ਮੈਨੂੰ ਵਿਖਾ ਕੇ ਮੇਰੀਆਂ ਅੱਖਾਂ ਦੇ ਸਾਹਮਣੇ ਉਹ ਬਦਾਵਾ ਪਾੜ ਦਿਓ।
ਸਫਲ ਹੋਏ ਮੇਰੋ ਉਪਕਾਰ,
ਤਾਂ ਜੋ ਮੇਰਾ ਕੀਤਾ ਹੋਇਆ ਉਪਕਾਰ ਸਫਲਾ ਹੋ ਜਾਏ, ਫਲ ਦੇ ਸਹਿਤ ਹੋ ਜਾਏ। ਮਹਾਰਾਜ ਮੇਰੀਆਂ ਅੱਖਾਂ ਦੇ ਸਾਵੇਂ, ਮੇਰੀਆਂ ਅੱਖਾਂ ਦੇ ਸਾਹਮਣੇ ਉਹ ਬਿਦਾਵਾ ਆਪ ਜੀ ਪਾੜ ਦਿਓ।
ਸੁਣ ਸਤਿਗੁਰ ਤਤਕਾਲ ਨਿਕਾਸਾ,
ਸਤਿਗੁਰਾਂ ਨੇ ਉਹ ਬਿਦਾਵਾ ਰੱਖਿਆ ਸੀ ਜੇਬ ਚ ਪਾ ਕੇ, ਮੇਰੇ ਸਾਹਿਬ ਜਾਣਦੇ ਸਨ ਮੇਰੇ ਸਿੱਖ ਆਉਣਗੇ ਆਉਣਗੇ। ਇੱਕ ਬਚਨ ਆਉਂਦਾ ਹੈ ਸਤਿਗੁਰਾਂ ਦਾ ਸੂਰਜ ਪ੍ਰਕਾਸ਼ ਵਿੱਚ, ਮਹਾਰਾਜ ਜੀ ਕਹਿੰਦੇ ਮੈਂ 2 ਕਰੋੜ ਸਾਲ ਤੱਕ ਉਡੀਕ ਕਰਾਂਗਾ, ਵੈਕੁੰਠ ਦੇ ਸੱਚਖੰਡ ਦੇ ਦਰਵਾਜ਼ੇ ਤੇ ਖਲੋਤਾ ਕਿ ਮੇਰਾ ਸਿੱਖ ਆਵੇਗਾ ਆਵੇਗਾ। ਇੰਨੀ ਲੰਮੀ ਉਡੀਕ, ਚਲੋ ਭਾਵੇਂ ਕਲਪਨਾ ਹੈ ਕਹਿਵਤ ਹੈ ਪਰ ਸੱਚਾਈ ਹੈ ਕਿ ਮੇਰੇ ਸਤਿਗੁਰੂ ਜੀ ਉਡੀਕਦੇ ਨੇ ਕਿ ਮੇਰਾ ਸਿੱਖ ਮੁੜ ਕੇ ਵਾਪਸ ਘਰ ਆ ਜਾਵੇ, ਉਡੀਕਦੇ ਨੇ। ਕਿ ਜਿਹੜੇ ਮੇਰੇ ਤੋਂ ਬੇਮੁਖ ਹੋ ਕੇ ਮੇਰੇ ਨਾਲੋਂ ਆਪਣੀਆਂ ਤੋੜੀ ਬੈਠੇ ਨੇ ਉਹ ਆ ਜਾਣ ਮੁੜ ਕੇ, ਮਹਾਰਾਜ ਜੀ ਉਡੀਕਦੇ ਨੇ, ਖੜੇ ਉਡੀਕਦੇ ਨੇ ਕਿ ਮੇਰਾ ਸਿੱਖ ਵਾਪਸ ਆ ਜਾਏ। ਤੇ ਅੱਜ ਮੈਂ ਉਹਨਾਂ ਸਾਰਿਆਂ ਨੂੰ ਬੇਨਤੀ ਕਰਦਾ ਜਿਹੜੇ ਟੁੱਟੇ ਹੋਏ ਨੇ, ਜਿਹੜੇ ਗੁਰੂ ਤੋਂ ਬੇਮੁਖ ਨੇ, ਜਿਨ੍ਹਾਂ ਨੇ ਸਤਿਗੁਰਾਂ ਨਾਲੋਂ ਆਪਣੀਆਂ ਟੋਟ, ਅਸੀਂ ਵੀ ਤਾਂ ਬਦਾਵੇ ਦਿੱਤੇ ਹੀ ਹੋਏ ਨੇ ਨਾ, ਉਹਨਾਂ ਤਾਂ ਬਦਾਵਾ ਪੜਵਾ ਲਿਆ ਪਰ ਅਸੀਂ ਹਾਲੇ ਤੱਕ ਨਹੀਂ ਪੜਵਾਇਆ। ਨਿਤਨੇਮ ਅਸੀਂ ਨਹੀਂ ਕਰਦੇ, ਸਿਮਰਨ ਭਜਨ ਅਸੀਂ ਨਹੀਂ ਕਰਦੇ, ਅੰਮ੍ਰਿਤ ਅਸੀਂ ਨਹੀਂ ਛਕਦੇ, ਏਦਾਂ ਦੀ ਬਿਰਤੀ ਤੇ ਬਦਾਵੇ ਵਾਲੀ ਬਣਾਈ ਹੋਈ ਹੈ ਨਾ। ਤੇ ਸਤਿਗੁਰੂ ਜੀ ਉਡੀਕਦੇ ਨੇ ਸਿੱਖਾ ਹੁਣ ਆ ਜਾ, ਹੁਣ ਵਾਪਸ ਆ ਜਾ, ਹੁਣ ਤੂੰ ਵਾਪਸ ਆਪਣੇ ਘਰ ਪਹੁੰਚ ਜਾ। ਤੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਬਦਾਵਾ ਸਾਂਭਿਆ ਹੋਇਆ ਸੀ ਵੀ ਮੇਰੇ ਸਿੱਖ ਆਉਣਗੇ, ਤੇ ਕਲਗੀਆਂ ਵਾਲੇ ਪਾਤਸ਼ਾਹ ਨੇ ਆਪਣੇ ਖੀਸੇ ਚੋਂ ਉਹ ਬਿਦਾਵਾ ਬਾਹਰ ਕੱਢਿਆ ਹੈ
ਮਹਾਂ ਸਿੰਘ ਸੋ ਵਾਕ ਪ੍ਰਕਾਸ਼ਾ
ਮਹਾਰਾਜ ਸੱਚੇ ਪਾਤਸ਼ਾਹ ਜੀ ਮਹਾਂ ਸਿੰਘ ਨੂੰ ਬੋਲੇ ਕਹਿਣ ਲੱਗੇ
ਲਿਓ ਬਿਲੋਕ ਪਾਣੇ ਦਿਖ ਰਾਏ
ਮਹਾਰਾਜ ਜੀ ਕਹਿੰਦੇ ਲੈ ਮਾਂ ਸਿਆ ਆ ਉਹੀ ਬਦਾਵਾ ਜੋ ਤੁਹਾਡੇ ਮਾਝੇ ਦੇ ਸਾਥੀ ਲਿਖ ਕੇ ਦੇ ਗਏ ਸੀ ਆ ਵੇਖ ਤੇਰੀਆਂ ਅੱਖਾਂ ਦੇ ਸਾਹਮਣੇ ਪਾੜਨ ਲੱਗੇ ਹਾਂ
ਹਿਮ ਕਹਿ ਚੀਰਿਓ ਬੀਚ ਬਣਾਏ
ਏਦਾਂ ਕਹਿ ਕੇ ਮਹਾਰਾਜ ਜੀ ਨੇ ਵਿਚਕਾਰੋਂ ਕਾਗਜ਼ ਚੀਰ ਕੇ ਪਾੜ ਦਿੱਤਾ ਤੇ ਆਖਿਆ ਟੁੱਟੀ ਗੰਢ ਲਈ ਟੁੱਟੀ ਗੰਢ ਲਈ
ਬੋਲੇ ਸੋਨਿਆ
ਸ੍ਰੀ ਅਕਾਲ
ਇਮ ਕਹਿ ਚੀਰਿਓ ਬੀਚ ਬਣਾਏ ਲਿਓ ਬਿਲੋਕ ਪਾਰੇ ਦਿਖ ਰਾਏ
ਮੇਰੇ ਜਿਨ੍ਹਾਂ ਵੀਰਾਂ ਨੇ ਕੇਸ ਕਟਾਏ ਨੇ ਉਹਨਾਂ ਨੂੰ ਵੀ ਬੇਨਤੀ ਸਤਿਗੁਰਾਂ ਕੋਲੋਂ ਆਪਣੀ ਟੁੱਟੀ ਗੰਢਾ ਲਓ ਭਾਈ ਕੇਸਾ ਧਾਰੀ ਹੋ ਗੁਰੂ ਦੀ ਸ਼ਰਨ ਚ ਆ ਕੇ ਆਪਣੀ ਟੁੱਟੀ ਗੰਢਾ ਲਓ ਮਹਾਰਾਜ ਰੱਖ ਲਓ ਸਾਨੂੰ ਆਪਣੇ ਬਿਦਾਵੇ ਪੜਵਾ ਲਓ ਭਾਈ ਜੇ ਕੋਈ ਨਸ਼ਾ ਕਰਦਾ ਤਾਂ ਉਹ ਨਸ਼ੇ ਦਾ ਤਿਆਗ ਕਰਕੇ ਆਪਣਾ ਪਿਦਾਵਾ ਪੜਵਾ ਲਓ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਅੱਜ ਵੀ ਤਰਸ ਦੇ ਘਰ ਵਿੱਚ ਉਸੇ ਤਰ੍ਹਾਂ ਹੀ ਖੜੇ ਉਡੀਕ ਰਹੇ ਨੇ ਮਹਾਰਾਜ ਸੱਚੇ ਪਾਤਸ਼ਾਹ ਨੇ ਉਹ ਬਿਦਾਵਾ ਪਾੜ ਦਿੱਤਾ ਕਾਗਜ਼ ਪਾੜ ਦਿੱਤਾ
ਫਿਰ ਤਿਆਰਕ ਮਾਨੇ ਉਹ ਰੋਆ
ਭਾਈ ਮਾਨ ਸਿੰਘ ਵੇਖ ਕੇ ਬੜਾ ਖੁਸ਼ ਹੋਇਆ ਪ੍ਰਸੰਨ ਹੋਇਆ
ਕਾਗਜ਼ ਫਟਿਓ ਦਰਸ ਗੁਰ ਜੋਆ
ਕਾਗਜ਼ ਮੂੰਹ ਦੇ ਚਿਹਰੇ ਦੇ ਸਾਹਮਣੇ ਸੀ ਨਾ ਮਹਾਰਾਜ ਜੀ ਦੇ ਕਾਗਜ਼ ਜਿਵੇਂ ਜਿਵੇਂ ਪਾੜਦਾ ਗਿਆ ਤੇ ਵਿਚਕਾਰੋਂ ਸਤਿਗੁਰੂ ਜੀ ਦੇ ਦਰਸ਼ਨ ਹੁੰਦੇ ਚਲੇ ਗਏ ਦਰਸ਼ਨ ਕਾਗਜ਼ ਦੇ ਪਾੜਦੇ ਦੇ ਵਿੱਚੋਂ ਮਹਾਰਾਜ ਜੀ ਦੇ ਦੀਦਾਰ ਹੁੰਦੇ ਚਲੇ ਗਏ
ਆਇਸ ਦਿਓ ਪਰ ਲੋਕ ਸਿਦਾਮੋ ਦਰਸ਼ਨ ਕਰਤੇ ਅਧਿਕ ਫਲ ਪਾਵੋ
ਕਹਿੰਦੇ ਆਗਿਆ ਦਿਓ ਪਾਤਸ਼ਾਹ ਮੈਂ ਹੁਣ ਪਰਲੋਕ ਜਾਵਾਂ ਸੱਚਖੰਡ ਜਾਵਾਂ ਤੁਹਾਡੇ ਕੀਤੇ ਦਰਸ਼ਨਾਂ ਦਾ ਫਲ ਪ੍ਰਾਪਤ ਕਰਾਂ
ਜਾਓ ਮਹਾਂ ਸਿੰਘ ਜੈ ਮਮ ਲੋਕ
ਮਹਾਰਾਜ ਜੀ ਕਹਿੰਦੇ ਜਾਓ ਮਹਾਂ ਸਿੰਘ ਜੀ ਜਾਓ ਜਿੱਥੇ ਮੇਰਾ ਲੋਕ ਹੈ ਜਿੱਥੇ ਮੇਰਾ ਘਰ ਹੈ ਉੱਥੇ ਚਲੇ ਜਾਓ
ਵਸੋ ਸਦਾ ਕਬ ਨੈ ਤੈ ਸ਼ੋਕ
ਉੱਥੇ ਜਾ ਕੇ ਵਸੋ ਤੁਹਾਨੂੰ ਕਦੇ ਸ਼ੋਕ ਨਹੀਂ ਹੋਵੇਗਾ
ਜੇ ਕਰ ਪ੍ਰਾਨ ਕੀ ਨੇ ਉਪਕਾਰ ਜਿਸ ਕੋ ਫਲ ਤੋਏ ਭਇਓ ਅਪਾਰ
ਤੂੰ ਆਪਣੇ ਪ੍ਰਾਨ ਦੇ ਕੇ ਉਪਕਾਰ ਕੀਤਾ ਸਾਰੇ ਮਾਝੇ ਤੇ ਇਹਦਾ ਫਲ ਤੈਨੂੰ ਹੁਣ ਬੜਾ ਭਾਰੀ ਫਲ ਪ੍ਰਾਪਤ ਹੋਇਆ ਹੈ
ਸਤਿਗੁਰ ਬਚਨ ਹੋਤ ਪਾ ਜਾਵੇ ਮਾਂ ਸਿੰਘ ਤਨ ਤਿਆਗਿਓ ਤਵੇ
ਜਦੋਂ ਸਤਿਗੁਰਾਂ ਦਾ ਇਹ ਬਚਨ ਹੋਇਆ ਭਾਈ ਮਾਂ ਸਿੰਘ ਜੀ ਨੇ ਵੇਖਦਿਆਂ ਵੇਖਦਿਆਂ ਮਹਾਰਾਜ ਜੀ ਦੇ ਦਰਸ਼ਨ ਕਰਦਿਆਂ ਕਰਦਿਆਂ ਆਪਣੇ ਪ੍ਰਾਣ ਤਿਆਗ ਦਿੱਤੇ
ਪ੍ਰਭ ਪਿਕ ਇਸ ਉਸ ਝਾੜ ਉਜਾੜ
ਮਹਾਰਾਜ ਜੀ ਹੁਣ ਇਧਰ ਉਧਰ ਵੇਖਣ ਲੱਗੇ ਝਾੜ ਹੀ ਨਜ਼ਰ ਆਉਂਦੇ ਹਨ
ਬੋਲੇ ਸ਼੍ਰੀ ਮੁਖ ਸੁਣੋ ਬਿਰਾੜ
ਬੋਲੇ ਨਾਲੇ ਲਾਗੇ ਬਰਾੜ ਖੜੇ ਸਨ ਉਹਨਾਂ ਨੂੰ ਕਹਿਣ ਲੱਗੇ
ਚਾਲੀ ਸਿੰਘ ਲੋਥੀ ਉਠਾਵੋ
ਮਹਾਰਾਜ ਜੀ ਕਹਿੰਦੇ ਭਾਈ ਜਿਹੜੇ ਸਾਡੇ 40 ਸਿੰਘ ਸ਼ਹੀਦ ਹੋਏ ਨੇ ਉਹਨਾਂ ਦੇ ਸਰੀਰ ਚੁੱਕੋ
ਇੰਧਨ ਗਨ ਬਟੋਰ ਕਰ ਲਿਆਵੋ
ਲੱਕੜੀਆਂ ਲਿਆਓ ਇਕੱਠੀਆਂ ਕਰਕੇ ਵੱਡਾ ਅੰਗੀਠਾ ਤਿਆਰ ਕਰੋ
ਇੱਕ ਥਲ ਦੀ ਚਿਤਾ ਬਣਾਵੋ ਸਸਕਾਰੋ ਸਭ ਬਿਲਮ ਨਾ ਲਾਵੋ
ਇੱਥੇ ਲਿਆਓ ਇਕੱਠੀਆਂ ਕਰਕੇ ਲੱਕੜੀਆਂ ਔਰ 40 ਸਿੰਘਾਂ ਦਾ ਇਕੱਠਿਆਂ ਅੰਗੀਠਾ ਤਿਆਰ ਕਰਕੇ ਸਸਕਾਰ ਕਰੋ ਉਹਨਾਂ ਦੇ ਅੰਗੀਠੇ ਦਾ
ਇਹ ਸੰਗੀ ਸੁਣ ਕੇ ਤਤਕਾਲ
ਮਹਾਰਾਜ ਜੀ ਦੇ ਬਚਨ ਸਾਰੇ ਸੰਗੀਆਂ ਨੇ ਸੁਣੇ ਹਨ
ਕੇ ਕਾਸ਼ਟ ਸੰਚ ਮਿਸਾਲ
ਲੱਕੜੀਆਂ ਆਲੇ ਦੁਆਲੇ ਇਕੱਠੀਆਂ ਕਰਕੇ ਲਿਆਂਦੀਆਂ ਹਨ
ਬੀਨ ਬੀਨ ਸਿੰਘਨ ਕੋ ਆਨਾ
ਔਰ ਚੁਣ ਚੁਣ ਕੇ ਸਿੰਘ ਜਿੱਥੇ ਜਿੱਥੇ ਸਨ ਉਹਨਾਂ ਦੇ ਸਰੀਰ ਚੁੱਕੇ ਹਨ
ਮਰਿਓ ਸਮੂਹ ਮਰਿਓ ਤੁਰਕਾਨਾ
ਤੁਰਕ ਬੜੇ ਮਰੇ ਪਏ ਸਨ ਉਹਨਾਂ ਵਿੱਚੋਂ ਸਿੰਘਾਂ ਦੇ ਸਰੀਰ ਲੱਭ ਕੇ ਲਿਆਂਦੇ ਹਨ
ਲੜੇ ਮਰੇ ਮਿਲ ਤਿੰਨ ਮੋਹ ਪਰੇ
ਜਿਹੜੇ ਲੜ ਕੇ ਮਰ ਚੁੱਕੇ ਸੀ ਤੁਰਕ ਉਹਨਾਂ ਦੇ ਵਿੱਚ ਹੀ ਸ਼ਹੀਦ ਸਿੰਘਾਂ ਦੇ ਸਰੀਰ ਸਨ
ਐ ਸੰਗਰਾਮ ਕੇਤ ਬੜ ਕਰੇ
ਬੜਾ ਭਿਆਨਕ ਸੰਗਰਾਮ ਜੰਗ ਕੀਤਾ ਸੀ ਸਿੰਘਾਂ ਸੂਰਬੀਰਾਂ ਨੇ
ਬਹੁ ਬਹੁਤ ਸਿੰਘਾਂ ਨੂੰ ਤਤਕਾਲੇ ਉਠਾਏ,
ਬਹੁਤ ਸਾਰੇ ਸਿੰਘਾਂ ਦੇ ਸਰੀਰ ਉਸ ਵੇਲੇ ਚੁੱਕ ਕੇ ਲਿਆਂਦੇ,
ਵੱਡੀ ਚਿਤਾ ਕੇ ਬੀਚ ਟਿਕਾਏ,
ਵੱਡੀ ਚਿਤਾ ਅੰਗੀਠਾ ਤਿਆਰ ਕੀਤਾ, ਉਹਦੇ ਵਿੱਚ ਸਰੀਰ ਸਿੰਘਾਂ ਦੇ ਟਿਕਾਏ ਹਨ,
ਉੱਪਰ ਸਮਦਾ ਧਰ ਸਮਦਾਏ,
ਬਹੁਤ ਸਾਰੀਆਂ ਲੱਕੜੀਆਂ ਇਕੱਠੀਆਂ ਕਰਕੇ ਰੱਖੀਆਂ ਹਨ,
ਕਰ ਅਗਨੀ ਪਰ ਜਵਲਤ ਲਗਾਏ,
ਅਗਨੀ ਲਾ ਕੇ 40 ਸਿੰਘਾਂ ਦੇ ਸਰੀਰਾਂ ਦਾ ਸੰਸਕਾਰ ਕੀਤਾ ਹੈ।
ਆਪ ਖਰੇ ਸਤਿਗੁਰ ਤੈ ਭਏ ਭਸਮ ਦੇ ਸਗਰੇ ਕਰ ਦੇ,
ਆਪ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਖੋਲ ਖਲੋ ਕੇ ਅੰਗੀਠੇ ਨੂੰ ਦਾਹ ਸੰਸਕਾਰ ਕਰਵਾਇਆ ਹੈ।
ਮਹਿਮਾ ਅਧਿਕ ਸਰੋਵਰ ਕੇਰੇ,
ਖਿਦਰਾਣੇ ਦੀ ਢਾਬ ਨੂੰ ਵਰ ਦੇਣ ਲੱਗੇ ਨੇ ਸਤਿਗੁਰੂ, ਉਹਦੀ ਮਹਿਮਾ ਗਾਉਣ ਲੱਗੇ ਨੇ।
ਸ੍ਰੀ ਮੁਖ ਤੇ ਬਰਨੀ ਬਹੁ ਤੇਰੇ,
ਮਹਾਰਾਜ ਜੀ ਨੇ ਆਪਣੇ ਮੁਖੋਂ ਬੜੀ ਮਹਿਮਾ ਵਰਣਨ ਕੀਤੀ ਖਿਦਰਾਣੇ ਦੀ ਢਾਬ ਦੀ।
ਜੈ ਰਿਕੀ ਏਕ ਸਾਧ ਤਪ ਮਰੈ ਪੁੰਨ ਸਥਾਨ ਤਾਏ ਜਗ ਰਹਿ।
ਮਹਾਰਾਜ ਜੀ ਕਹਿੰਦੇ ਜਿੱਥੇ ਕੋਈ ਇੱਕ ਸਾਧੂ ਕੋਈ ਇੱਕ ਰਿਸ਼ੀ ਤਪ ਕਰਕੇ ਮਰ ਜਾਂਦਾ ਨਾ, ਲੋਕ ਕਹਿੰਦੇ ਨੇ ਬੜੀ ਵਧੀਆ ਪਵਿੱਤਰ ਧਰਤੀ ਹੈ, ਕਹਿੰਦੇ ਜੀ ਮਹਾਨ ਤੀਰਥ ਹੈ, ਇੱਥੇ ਫਲਾਣਾ ਮਹਾਤਮਾ ਆਪਣਾ ਸਰੀਰ ਤਿਆਗ ਕੇ ਗਿਆ। ਕਹਿੰਦੇ ਜਿੱਥੇ ਕੋਈ ਇੱਕ ਸਾਧੂ ਰਿਸ਼ੀ ਤਪ ਕਰਕੇ ਮਰ ਜਾਂਦਾ ਹੈ ਉਸ ਜਗ੍ਹਾ ਨੂੰ ਲੋਕ ਤੀਰਥ ਕਹਿੰਦੇ ਹਨ।
ਇਸ ਤਲ ਸਿੰਘ ਸਿਦਕ ਬੋ ਬੜੇ ਲੜ ਤੁਰਕਨ ਮਨ ਤਨ ਸਭ ਛੱਡੇ,
ਇਸ ਜਗ੍ਹਾ ਦੇ ਉੱਤੇ ਤਾਂ ਮੇਰੇ ਸਿਦਕੀ ਸਿੰਘ ਜਿਹੜੇ ਬੜੇ ਬਲੀ ਹਨ, ਜਿਨ੍ਹਾਂ ਨੇ ਤੁਰਕਾਂ ਨਾਲ ਲੜ ਕੇ ਆਪਣੇ ਮਨ ਤਨ ਕਰਕੇ ਜੰਗ ਦੇ ਮੈਦਾਨ ਵਿੱਚ ਲੜ ਕੇ ਸ਼ਹੀਦੀ ਪਾਈ ਹੈ।
ਮਕਰ ਸੰਕਰਣ ਅਰਕੀ ਹੋਏ ਆਨਿਸ਼ਨਾਨ ਜੋ ਨਰ ਕੋਏ,
ਕਹਿੰਦੇ ਇਸ ਕਰਕੇ ਇਹ ਜਿਹੜਾ ਤਾਲ ਹੈ ਇਹ ਵੀ ਮਹਾਨ ਤਾਲ ਹੈ, ਮਹਾਨ ਤੀਰਥ ਹੈ, ਕਿਉਂਕਿ ਇੱਥੇ ਮੇਰੇ 40 ਸਿੰਘਾਂ ਨੇ ਸ਼ਹੀਦੀਆਂ ਪਾਈਆਂ, ਮਹਾਨ ਸ਼ਹੀਦਾਂ ਨੇ ਸ਼ਹੀਦੀਆਂ ਪਾਈਆਂ। ਤੇ ਮਕਰ ਸੰਕ੍ਰਾਂਤੀ ਵਾਲੇ ਦਿਨ, ਮਾਘੀ ਵਾਲੇ ਦਿਨ ਜਿਹੜਾ ਇਸ ਸਰੋਵਰ ਵਿੱਚ ਆ ਕੇ ਇਸ਼ਨਾਨ ਕਰੇਗਾ,
ਮਨੋ ਕਾਮਨਾ ਪ੍ਰਾਪਤ ਸੋ,
ਉਹਦੀਆਂ ਮਨੋ ਕਾਮਨਾਵਾਂ ਪੂਰੀਆਂ ਹੋਣਗੀਆਂ,
ਪਾਪ ਕਰੇਗਨ ਬੈ ਸਭ ਖੋ,
ਔਰ ਸਾਰੇ ਜਨਮਾਂ ਦੇ ਪਾਪਾਂ ਦੀ ਮੈਲ ਉਹਦੀ ਧੋਤੀ ਜਾਏਗੀ।
ਬੰਦਾ ਗੰਜ ਸ਼ਹੀਦਨ ਕੇਰਾ,
ਜਿਹੜਾ ਇਹ ਸ਼ਹੀਦਾਂ ਦੇ ਇਸ ਗੰਜ ਨੂੰ ਜਿੱਥੇ ਸ਼ਹੀਦਾਂ ਦਾ ਸੰਸਕਾਰ ਹੋਇਆ ਸ਼ਹੀਦ ਗੰਜ ਨੂੰ ਜਿਹੜਾ ਨਮਸਕਾਰ ਕਰੇਗਾ,
ਧਨ ਦੇਵੈ ਨਿਤ ਵਧੈ ਵਧੇਰਾ,
ਜਿਹੜਾ ਇੱਥੇ ਮਾਇਆ ਭੇਟ ਕਰੇਗਾ ਮਾਇਆ ਅਰਦਾਸੇ ਕਰਾਵੇਗਾ ਉਹਨਾਂ ਦੇ ਘਰ ਦੇ ਵਿੱਚ ਵਾਧਾ ਹੋਵੇਗਾ, ਉਹਨਾਂ ਦੇ ਧਨ ਦੌਲਤ ਵਿੱਚ ਸੰਪਦਾ ਵਿੱਚ ਵੀ ਵਾਧਾ ਹੋਵੇਗਾ।
ਅਬ ਤੋ ਮੁਕਤ ਸਰ ਹੋਏ, ਅਬ ਤੋ ਨਾਮ ਮੁਕਤ ਸਰ ਹੋਏ, ਖਿਦਰਾਣਾ ਇਸ ਕਹਿ ਨਾ ਕੋਏ।
ਮਹਾਰਾਜ ਜੀ ਕਹਿੰਦੇ ਅੱਜ ਤੋਂ ਬਾਅਦ ਇਸ ਸਰੋਵਰ ਦਾ ਨਾਮ ਹੈ ਮੁਕਤ ਸਰ, ਇਹ ਮੁਕਤੀ ਦਾ ਸਰੋਵਰ ਹੈ, ਇੱਥੇ 40 ਸਿੰਘ ਲੜ ਕੇ ਮੁਕਤ ਹੋਏ ਨੇ, ਇਹ ਮੁਕਤੀ ਦਾ ਸਰੋਵਰ ਹੈ। ਅੱਜ ਤੋਂ ਬਾਅਦ ਇਹਨੂੰ ਕੋਈ ਖਿਦਰਾਣੇ ਦੀ ਢਾਬ ਨਹੀਂ ਕਹੇਗਾ, ਅੱਜ ਤੋਂ ਬਾਅਦ ਇਹਨੂੰ ਸਾਰੇ ਜਗਤ ਵਿੱਚ ਸ੍ਰੀ ਮੁਕਤਸਰ ਸਾਹਿਬ ਦੇ ਨਾਂ ਨਾਲ ਜਾਣਿਆ ਜਾਏਗਾ।
ਇਸ ਤਲ ਮੁਕਤ ਪਏ ਸਿੱਖ ਚਾਲੇ ਜੋ ਨਿਸ਼ਪਾਪ ਕਾਲ ਬੋ ਕਾਲੇ,
ਤੇ 40 ਸਿੰਘ ਲੜ ਕੇ ਮੁਕਤ ਹੋਏ ਨੇ ਜਿਨ੍ਹਾਂ ਨੇ ਨਿਸ਼ਪਾਪ ਹੋ ਕੇ ਵੱਡੀ ਘਾਲਣਾ ਘਾਲ ਕੇ ਮੁਕਤੀ ਪ੍ਰਾਪਤ ਕੀਤੀ ਹੈ।
ਯਾ ਤੇ ਨਾਮ ਮੁਕਤ ਸਰੋਵਾ,
ਉਹਨਾਂ 40 ਮੁਕਤਿਆਂ ਦੇ ਨਾਂ ਤੇ ਅਸੀਂ ਇਸ ਜਗ੍ਹਾ ਦਾ ਨਾਮ, ਇਸ ਸਰੋਵਰ ਦਾ ਨਾਮ ਮੁਕਤ ਸਰ ਰੱਖਿਆ ਹੈ।
ਜੋ ਮੱਝੈ ਤਿਨਹੀ ਅੱਗ ਖੋਵਾ,
ਜਿਹੜਾ ਇਸ਼ਨਾਨ ਕਰੇਗਾ ਉਹਨਾਂ ਦੇ ਅੱਗ ਪਾਪ ਨਾਸ ਹੋਣਗੇ।
ਅਸ ਮਹਿਮਾ ਸ਼੍ਰੀ ਮੁਖ ਤੇ ਕਹੇ ਸੋ ਅਬ ਪ੍ਰਗਟ ਜਗਤ ਮੈਂ ਸਹੇ,
ਇਹੋ ਜੀ ਮਹਿਮਾ ਸਤਿਗੁਰਾਂ ਨੇ ਇਸ ਪਾਵਨ ਸਰੋਵਰ ਦੀ ਕੀਤੀ ਹੈ ਜੋ ਅੱਜ ਵੀ ਇਸ ਜਗਤ ਵਿੱਚ ਵਿਦਿਤ ਹੈ, ਇਸ ਜਗਤ ਦੇ ਵਿੱਚ ਪ੍ਰਗਟ ਹੈ। ਗਰੀਬਨ ਵਾਗ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਇਸ ਪ੍ਰਕਾਰ ਦੇ ਨਾਲ ਇਸ ਸਥਾਨ ਦਾ ਮਹਾਤਮ ਪ੍ਰਗਟ ਕੀਤਾ ਹੈ।
ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਹੇ ਅਚੁੱਤ ਹੇ ਪਾਰ ਬ੍ਰਹਮ
ਅਵਨਾਸੀ ਅਗਨਾਸੀ
ਹੇ ਪੂਰਨ ਹੇ ਸਰਬਮੈ
ਦੁਖ ਭੰਜਨ ਗੁਣ ਤਾਸ
ਹੇ ਸੰਗੀ ਹੇ ਨਿਰੰਕਾਰ
ਹੇ ਨਿਰਗੁਣ ਸਭ ਟੇਕ
ਹੇ ਗੋਬਿੰਦ ਹੇ ਗੁਣ ਨਿਧਾਨ
ਜਾਂ ਕੀ ਸਦਾ ਬਿਬੇਕ
ਹੇ ਅਪਰੰਪਰ ਹਰ ਹਰੇ
ਹੈ ਪੀਓ ਅਣਹਾਰੇ
ਹੇ ਸੰਤ ਕੈ ਸਦਾ ਸੰਗ
ਧਾਰਾ ਆਧਾਰ
ਠਾਕੁਰ ਹੋ ਦਾਸ ਰੋ
ਮੈਂ ਨਿਰਗੁਣ ਗੁਣ ਨਹੀਂ ਕੋਈ
ਨਾਨਕ ਦੀਜੈ ਨਾਮ ਦਾਨ
ਰਾਖੋ ਹੀ ਐ ਪਰੋਈ
ਆਏ ਪ੍ਰਭ ਸ਼ਰਣਾਗਤੀ
ਪਾਨਿਦ ਦਿਆਲੇ
ਇਕ ਅੱਖਰ ਹਰ ਮਨ ਬਸਤ
ਨਾਨਕ ਉਹ ਦਿਨ ਆਲ
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋ ਤੇਰੇ ਪਾਰੇ
ਜੋ ਸ਼ਰਦਾ ਕਰ ਸੇ ਬੰਦੇ
ਔਰ ਪਾਰੇ ਉਤਾਰ ਨਾਰੇ
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋ ਤੇਰੇ ਪਾਰੇ
ਜੋ ਸ਼ਰਦਾ ਕਰ ਸੇ ਬੰਦੇ
ਔਰ ਪਾਰੇ ਉਤਾਰ ਨਾਰੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।